ਅੰਮ੍ਰਿਤ ਬਾਣੀ ਸਤਿਗੁਰ ਦੀ 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 ਅੰਮ੍ਰਿਤ ਬਾਣੀ ਬਾਣੀ ਰਾਮ ਜਿਨ ਕਉ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਹਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ
ਪ੍ਰੇਮੀ ਬਿਹਾਰਾਂ ਨੂੰ ਪਿੱਠ ਗਏ ਤੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸਤਿਗੁਰੂ ਨੂੰ ਸਤਿਗੁਰੂ ਭਾਵਨਾ ਰੱਖਦੇ ਹੋਏ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਦੀ ਕੋਈ ਖਿੱਲਤ ਨਹੀਂ ਹੈ। ਉਹ ਜਿਸ ਵਾਸਤੇ ਆਪਾਂ ਆਪਣੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ, ਉਹ ਸਾਡਾ ਕੀ ਫਰਜ ਹੈ ਇੱਥੇ ਆਉਣ ਦਾ? ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਮਨੁੱਖਾਂ ਦੇ ਇਸ ਨੂੰ ਸਫਲੀ ਕਰਨ ਵਾਸਤੇ, ਇਸ ਨੂੰ ਪਵਿੱਤਰ ਕਰਨ ਵਾਸਤੇ, ਜਿਹੜਾ ਦੇ ਵਿੱਚ ਜੀਵ ਹੈ ਉਸ ਨੂੰ ਆਤਮਾ ਦੇ ਵਿੱਚ ਭੇਦ ਕਰਨ ਵਾਸਤੇ ਪ੍ਰਾਪਤ ਹੋਈ ਹੈ। ਜੇ ਤਾਂ ਇਹ ਸਰੀਰ ਦੇ ਹੁੰਦੇ ਆਪਾਂ ਨੇ ਕਾਰਜ ਰਾਸ ਕਰ ਲਿਆ, ਫਿਰ ਜਿਹੜਾ ਆਪਣਾ ਆਪਾ ਨਾ ਜੀਵ, ਉਹ ਫਿਰ ਇਸ ਦੁਨੀਆਂ ਦੇ ਉੱਤੇ ਨਹੀਂ ਆਵੇਗਾ। ਉਹ ਤਾਂ ਫਿਰ ਉਸਦਾ ਜੋ ਕੇਂਦਰ ਵਾਹਿਗੁਰੂ ਹੈ ਉਸਦੇ ਦੇਸ਼ ਦੇ ਵਿੱਚ ਰਹੇਗਾ ਪ੍ਰਮੁੱਖ। ਆਓ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਦੇਸ਼ ਉਸ ਨੂੰ ਕਹਿੰਦੇ ਨੇ ਜਿੱਥੇ ਮਨ ਰਹਿੰਦਾ ਹੋਵੇ। ਦੇਸ਼ ਕੋਈ ਉਹ ਨਹੀਂ ਜਿੱਥੇ ਸਰੀਰ ਬੈਠਾ ਹੁੰਦਾ, ਨਹੀਂ, ਦੇਸ਼ ਤਾਂ ਉਹ ਹੈ ਜਿੱਥੇ ਮਨ ਫਿਰਦਾ, ਜਿਹਦਾ ਮਨ ਗੁਰੂ ਦੀ ਹਜ਼ੂਰੀ ਚ ਆ ਕੇ ਬੈਠ ਗਿਆ, ਸਰੀਰ ਕਰਕੇ ਮਨ ਫਿਰਦਾ ਕਲਾਂਟ ਪਲੇਸ ਦੇ ਵਿੱਚ, ਤਾਂ ਫਿਰ ਮਨ ਦਾ ਦੇਸ਼ ਤਾਂ ਕਲਾਂਟ ਪਲੇਸ ਹੈ ਜਾਂ ਸਿਨੇਮਾ ਥੀਏਟਰ ਹੈ ਜਾਂ ਢੋਲ ਢਮੱਕੇ ਨੇ, ਤੇ ਫਿਰ ਮਨ ਦਾ ਦੇਸ਼ ਤਾਂ ਸੰਗਤ ਦੇ ਵਿੱਚ ਤਾਂ ਹੋਇਆ ਨਾ। ਉਹ ਇਸ ਸਰੀਰ ਦੇ ਸੰਬੰਧ ਕਰਕੇ ਇਸ ਨੇ ਹੌਲੀ ਹੌਲੀ ਆਪਣੇ ਮਨ ਨੂੰ ਗੁਰੂ ਵਾਲਾ ਬਣ ਕੇ, ਗੁਰੂ ਤੋਂ ਬਗੈਰ ਕਦੇ ਗੁਰੂ ਦੇ ਦੇਸ਼ ਕੋਈ ਜਾ ਨਹੀਂ ਸਕਦਾ ਹੈ। ਐਂ ਦੱਸਿਆ ਵੀ ਇਸ ਮਨ ਨੇ ਪਹਿਲਾਂ ਸਭ ਤੋਂ ਗੁਰੂ ਵਾਲਾ ਬਣਨਾ, ਹਰ ਇੱਕ ਮਤ ਵਾਸਤੇ ਹੀ ਇਹ ਅਸੂਲ ਹੈ। ਭਲਾ ਇਨਸਾਨ ਵਾਸਤੇ ਤਾਂ ਗੁਰੂ ਧਾਰਨ ਕਰਨਾ ਜ਼ਰੂਰ ਦੱਸਿਆ ਨਾ। ਜੇ ਹੋਰ ਅੱਗੇ ਥੋੜ੍ਹੀ ਜਿਹੀ ਵਿਚਾਰ ਕਰੀਏ, ਜਿਹੜੇ ਨਿਰਾਕਾਰ ਤੋਂ ਸਰਗੁਣ ਅਵਤਾਰ ਹੁੰਦੇ ਨੇ ਨਾ ਇਸ ਮਾਤ ਲੋਕ ਦੇ ਵਿੱਚ, ਹਾਲਾਂਕਿ ਅਵਤਾਰ ਹੁੰਦੇ ਹਨ ਪਰ ਗੁਰੂ ਉਹਨਾਂ ਨੂੰ ਵੀ ਧਾਰਨਾ ਪੈਂਦਾ। ਉਹ ਜਦ ਉਹ ਅਵਤਾਰ ਗੁਰੂ ਧਾਰਦੇ ਨੇ ਤੇ ਫਿਰ ਆਪਣਾ ਕੀ ਹੈ ਇੱਥੇ ਗਿਣਤੀ? ਉਹ ਗੁਰੂ ਵਾਲੇ ਬਣ ਜਾਣਾ ਚਾਹੀਦਾ। ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹ ਤਾਂ ਫਿਰ ਹੋਰ ਦੇਸ਼ਾਂ ਦੇ ਵਿੱਚ ਜਾਵੇਗਾ, ਹੋਰ ਦੇਸ਼ਾਂ ਦੇ ਵਿੱਚ। ਜੋ ਸਰਗੁਣ ਸਤਿਗੁਰੂ ਦਾ ਨਿਰਾਕਾਰ ਦੇਸ਼ ਹੈ ਨਾ, ਉੱਥੇ ਨਹੀਂ ਇਹ ਜਾ ਸਕੇਗਾ। ਉੱਥੇ ਜਾਣ ਵਾਸਤੇ ਮਨੁੱਖਾ ਦੇ ਮਿਲੀ ਹੈ। ਉਹ ਜਿਹੜਾ ਨੁਕਰਾ ਇਨਸਾਨ ਹੈ ਨਾ, ਕਿਸੇ ਮਤ ਦਾ ਚਾਹੇ ਕੋਈ, ਉਹਨੂੰ ਤਾਂ ਮਨੁੱਖਾ ਦੇ ਵੀ ਨਹੀਂ ਮਿਲਣੀ। ਜਿਹੜਾ ਨੁਕਰਾ ਆਦਮੀ ਕਰਤੱਵ ਕਰਦਾ ਨਾ, ਕਹਿੰਦੇ ਉਹ ਕਿਸੇ ਲੇਖੇ ਨਹੀਂ। ਜਾਂ ਨੁਕਰਾ ਆਦਮੀ ਜੋ ਕਰਮ ਕਰਦਾ ਉਹਨਾਂ ਦਾ ਫਲ ਮਿਲਦਾ। ਜੇ ਨੁਕਰਾ ਆਦਮੀ ਚੰਗੇ ਵੀ ਕਰਮ ਕਰਦਾ ਨਾ, ਤਾਂ ਉਹਦਾ ਫਲ ਸਿਰਫ ਸੁਰਗ ਮਿਲੇਗਾ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਉਹ ਗੱਲ ਨਹੀਂ ਬਣੇਗੀ। ਉਹ ਫਰੀਦ ਸਾਹਿਬ ਜੀ ਹਾਲਾਂਕਿ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਉਹਨਾਂ ਯੁੱਗਾਂ ਦੇ ਸੂਲ ਦੁਆਰਾ ਤਪੱਸਿਆ ਜੀ ਨੂੰ ਕਹਿੰਦੇ, ਤਾਂ ਹੈ ਨਗੁਰੇ ਉਹ ਤੇ ਕਰਤੱਵ ਤਾਂ ਉਹਨਾਂ ਦੇ ਚੰਗੇ ਨੇ, ਪਰ ਉਹਨਾਂ ਕਰਤੱਵਾਂ ਦੁਆਰਾ ਆਤਮਾ ਦੇ ਵਿੱਚ ਨਹੀਂ ਲੈ ਹੋ ਸਕਦਾ, ਨਹੀਂ ਸ਼ਕਤੀ ਹੋ ਜਾਵੇਗੀ, ਹੋਰ ਕੁਛ ਹੋ ਜਾਵੇਗਾ ਦੁਨੀਆਂ ਦੇ ਵਿੱਚ, ਪਰ ਉਹ ਰੱਬ ਨੂੰ ਨਹੀਂ ਮਿਲ ਸਕਦਾ। ਔਰ ਜਿਹੜਾ ਗੁਰੂ ਆ ਬਣ ਗਿਆ ਨਾ ਗੁਰੂ ਆ, ਗੁਰੂ ਨੇ ਉਸਨੂੰ ਆਪਣੇ ਦੇਸ਼ ਦਾ ਰਾਹ ਦੱਸਣਾ। ਜਿਹੜੇ ਇਨਸਾਨ ਨੂੰ ਰਾਹ ਦਾ ਹੀ ਪਤਾ ਨਹੀਂ, ਉਹ ਕਿਸ ਤਰ੍ਹਾਂ ਉੱਥੇ ਪਹੁੰਚਾ ਦੇਵੇਗਾ ਉਸਨੂੰ। ਆਓ, ਹਾਲਾਂਕਿ ਫਰੀਦ ਸਾਹਿਬ ਜੀ ਹੈ ਤਾਂ ਨਗੁਰੇ ਹੀ ਨੇ, ਗੁਰੂ ਵਾਲੇ ਨਹੀਂ ਹਨ। ਉਹ ਤਾਂ ਮਾਤਾ ਨੇ ਉਪਦੇਸ਼ ਕਰ ਦਿੱਤਾ, ਮਾਤਾ ਗ੍ਰੰਥ ਪੜ੍ਹਦੀ ਸੀ ਵੀ ਮਨੁੱਖਾਂ ਦੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲੀ ਹੈ। ਉਹਨੇ ਤਪੱਸਿਆ ਸ਼ੁਰੂ ਕਰ ਦਿੱਤੀ, ਉਹ ਬਹੁਤ ਕਠਿਨ ਤਪੱਸਿਆ ਕਰਦਾ ਰਿਹਾ। ਜਿਹੜਾ ਨਗੁਰਾ ਆਦਮੀ ਰਹਿ ਕੇ ਮਾੜੇ ਕਰਤੱਬ ਕਰਦਾ, ਉਹਨੂੰ ਮਾੜੇ ਕਰਤੱਬਾਂ ਦਾ ਫਲ ਮਿਲਦਾ ਗੁਰਮੁਖ। ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਢਾਲਦਾ, ਉਸ ਨੂੰ ਫਿਰ ਜੋ ਗੁਰੂ ਧਾਰਨ ਦਾ ਫਲ ਹੈ ਉਹ ਪ੍ਰਾਪਤ ਹੁੰਦਾ। ਆਪਣੇ ਦੋਈ ਪੱਖ ਰੱਖੇ ਹੋਏ ਨੇ। ਨਗੁਰਾ ਆਦਮੀ ਕਦੇ ਪਰਮੇਸ਼ੁਰ ਨੂੰ ਨਹੀਂ ਮਿਲ ਸਕਦਾ, ਬਸ ਅਸੂਲ ਹੈ। ਆਓ, ਕਬੀਰ ਸਾਹਿਬ ਜੀ ਜਾਤ ਦੇ ਜਲਾਹੇ ਹੋਏ ਨੇ, ਗਰੀਬ। ਉਹਨਾਂ ਦੇ ਮਨ ਦੇ ਵਿੱਚ ਇਹ ਚਾਅ ਪੈਦਾ ਹੋਇਆ, ਜਿਹਨੂੰ ਸ਼ੌਕ ਕਹਿੰਦੇ ਨੇ, ਤੜਫ, ਜਾਂ ਜਿਹਨਾਂ ਨੂੰ ਮਨੁੱਖਾਂ ਦੇ ਵੀ ਕਦਰ ਦਾ ਪਤਾ ਲੱਗਿਆ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਆਪਣੇ ਆਪ ਹੀ ਪਰਮੇਸ਼ੁਰ ਦੀ ਬੰਦਗੀ ਕਰਦੇ ਸਨ, ਬਹੁਤ ਮਤਾਂ ਦੇ ਵਿੱਚ ਇਹੀਆਂ ਜਿਹੀਆਂ ਗੱਲਾਂ ਅੱਜ ਕੱਲ੍ਹ ਵੀ ਹੈ। ਬਹੁਤ ਦੁਨੀਆ ਕਹਿੰਦੇ ਜੀ ਅੰਬਰ ਛਕਣ ਦੀ ਕੀ ਲੋੜ ਹੈ, ਮਨ ਦੀ ਹੋਈ ਸਿੱਖੀ ਬਥੇਰੀ ਹੈ। ਉਹ ਮਨ ਦਿਆ ਸਿੱਖਾ ਅੱਗ ਜਾਂ ਮਨ ਹੀ ਤੈਨੂੰ ਲਈ ਫਿਰਦਾ ਨਾ ਤਿਰਜੁਨੀਆਂ ਦੇ ਵਿੱਚ, ਤੇ ਮਨ ਦਾ ਹੀ ਭੜਕਾਇਆ ਹੋਇਆ ਭੱਜਿਆ ਫਿਰਦਾ ਤੂੰ। ਆਓ, ਮਨ ਖਬਰਾ ਕਿੱਧਰ ਨੂੰ ਸਿੱਟੇਗਾ। ਮਨ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਘੋੜਾ ਹੁੰਦਾ ਨਾ, ਘੋੜਾ ਘੋੜੇ ਤੇ ਨਾ ਤਾਂ ਕਾਠੀ ਹੋਵੇ ਨਾ ਲਗਾਮ ਪਾਈ ਹੋਵੇ, ਫਿਰ ਇਨਸਾਨ ਘੋੜੇ ਤੇ ਚੜ ਜਾਵੇ, ਦੱਸੋ ਕਿੱਥੇ ਛਿੱਟੇਗਾ ਲਿਜਾ ਕੇ ਉਸਨੂੰ। ਫਿਰ ਮਨ ਦੀ ਸਿੱਖੀ ਤਾਂ ਇਹ ਹੈ, ਜਿਹੜੀ ਗੁਰੂ ਦੀ ਸਿੱਖੀ ਹੈ ਨਾ, ਗੁਰੂ ਦੀਕਸ਼ਾ। ਗੁਰੂ ਤਾਂ ਸਾਰੇ ਜੋ ਅਸੂਲ ਨੇ ਤਰੀਕੇ ਸਿਰ ਉਸਨੂੰ ਸਮਝਾਵੇਗਾ ਵੀ ਇਸ ਮਨ ਨੂੰ ਹੌਲੀ 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 ਗੁਰੂ ਵਾਲਾ ਬਣਾ ਕੇ ਸੇਵਾ ਔਰ ਸਿਮਰ ਦੇ ਨਾਲ ਜੋੜਨਾ। ਹੌਲੀ ਹੌਲੀ ਫਿਰ ਸੁਭਾਅ ਬਣ ਜਾਂਦਾ, ਜਿਵੇਂ ਆਪਣਾ ਸੁਭਾਅ ਬਣਿਆ ਹੋਇਆ। ਕਬੀਰ ਸਾਹਿਬ ਜੀ ਆਪਣੇ ਆਪ ਹੀ ਮਾਲਾ ਫੇਰਨ ਲੱਗ ਗਏ। ਠੀਕ ਆ, ਸ਼ੌਂਕ ਗੁਰਮੁਖ ਜਿਹੜਾ ਪਰਮੇਸ਼ੁਰ ਆ ਨਾ, ਜਿਹਨੂੰ ਵਾਹਿਗੁਰੂ ਕਹਿੰਦੇ ਆਪਾਂ, ਉਹ ਆਪਣੇ ਦੋਹਾਂ ਹੀ ਫੁਰਨਿਆਂ ਨੂੰ ਜਾਣਦਾ। ਜੇ ਤਾਂ ਆਪਣੇ ਚੰਗੇ ਫੁਰਨ ਨੇ ਤਦ ਵੀ ਉਹ ਜਾਣਦਾ, ਜੇ ਮਾੜੇ ਫੁਰਨ ਨੇ ਤਦ ਵੀ ਉਹ ਜਾਣਦਾ। ਮਾੜਿਆਂ ਫੁਰਨਿਆਂ ਦਾ ਫਲ ਵੀ, ਚੰਗਿਆਂ ਫੁਰਨਿਆਂ ਦਾ ਵੀ ਫਲ। ਹੁਣ ਕਬੀਰ ਸਾਹਿਬ ਜੀ ਮਾਲਾ ਫੇਰਨ ਲੱਗ ਗਏ ਬੈਠ ਕੇ। ਕਰਤੱਵ ਦਾ ਚੰਗਾ ਹੀ ਕਰਦੇ ਨੇ, ਪਰ ਹੈ ਨਗੁਰੇ, ਗੁਰੂ ਵਾਲੇ ਨਹੀਂ ਬਣੇ ਹਨ। ਮਾਲਾ ਫੇਰੀ ਗਏ, ਬਹੁਤ ਸ਼ੌਂਕ ਸੀ, ਦਿਨ ਰਾਤ ਮਾਲਾ ਫੇਰੀ ਗਏ। ਪਰਮੇਸ਼ੁਰ ਨੇ ਸੋਚਿਆ ਵੀ ਹੈ ਤਾਂ ਇਹਨਾਂ ਨੂੰ ਲਗਨ, ਪਰ ਇਹ ਨਗੁਰਾ ਹੈ, ਇਹਦਾ ਕੋਈ ਮੁਰਸ਼ਦ ਨਹੀਂ, ਇਹਦਾ ਕੋਈ ਪੀਰ ਨਹੀਂ ਧਾਰਨ ਕਰਿਆ ਇਸਨੇ। ਸ਼ੌਂਕ ਇਸ ਨੂੰ ਜ਼ਰੂਰ ਹੈ ਮੌਲਾ ਦੇ ਮਿਲਣ ਦਾ, ਅਤੇ ਪਰਮੇਸ਼ੁਰ ਫਿਰ ਕੋਈ ਨਾ ਕੋਈ ਵਿਧੀ ਬਣਾਉਂਦਾ ਹੁੰਦਾ। ਪਰਮੇਸ਼ੁਰ ਕੋਲ ਬਹੁਤ ਵਿਧੀਆਂ ਨੇ ਗੁਰਮੁਖ। ਪਰਮੇਸ਼ੁਰ ਦਾ ਕਹਿੰਦੇ ਪੁੱਠੀ ਗੱਲ ਨੂੰ ਸਿੱਧੀ ਕਰ ਦਿੰਦਾ, ਤਾਂ ਫਿਰ ਦੱਸਦੇ ਨੇ ਆਕਾਸ਼ਵਾਣੀ ਹੋਈ ਕਬੀਰ ਨੂੰ, ਕਬੀਰ ਇਉਂ ਤਾਂ ਤੈਨੂੰ ਮੌਲਾ ਨਹੀਂ ਮਿਲਣਾ ਹੈ, ਤੂੰ ਤਾਂ ਬੇਮੁਰਸ਼ਦ ਹੈ, ਬੇਪੀਰ ਹੈ। ਠੀਕ ਹੈ, ਸ਼ੌਂਕ ਤੈਨੂੰ ਜ਼ਰੂਰ ਹੈ, ਸ਼ੌਂਕ ਤਦੇ ਹੀ ਸਫਲਾ ਹੋਵੇਗਾ ਜੇ ਤੂੰ ਪੀਰ ਵਾਲਾ ਬਣੇਗਾ, ਮੁਰਸ਼ਦ ਧਾਰਨ ਕਰੇਗਾ। ਤਾਂ ਜਿਹੜੇ ਅੱਲੜ ਜਗਾਸੂ ਹੁੰਦੇ ਨਾ ਪਹਿਲਾਂ, ਤਾਂ ਉਹਨਾਂ ਨੂੰ ਜੇ ਕੋਈ ਐਸੀ ਘਟਨਾ ਵਰਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ। ਆਪਾਂ ਵੀ ਸੁਣਦੇ ਹਾਂ ਨਾ, ਕੋਈ ਆਕਾਸ਼ਵਾਣੀ ਹੁੰਦੀ ਹੈ, ਉਹ ਕਿੱਥੋਂ ਹੁੰਦੀ ਹੁੰਦੀ ਹੈ? ਆਕਾਸ਼ਵਾਣੀ ਦੇ ਅੰਦਰ ਜਿਹੜਾ ਪਰਮੇਸ਼ਰ ਹੈ ਨਾ ਨਿਰਾਕਾਰ, ਉਹਦੇ 'ਚ ਹੁੰਦੀ ਹੁੰਦੀ ਹੈ, ਆਵਾਜ਼ ਆਉਂਦੀ ਹੁੰਦੀ ਹੈ ਆਵਾਜ਼। ਤਾਂ ਫਿਰ ਆਵਾਜ਼ ਆਈ, ਕਬੀਰ ਤੂੰ ਤਾਂ ਬੇਫੀਰ ਹੈ ਭਾਈ, ਤੂੰ ਗੁਰੂ ਨੂੰ ਧਾਰਨ ਕਰਿਆ, ਪਹਿਲਾਂ ਤਾਣ ਸੁਣੀ ਕਰਤੀ ਵੀ ਕੋਈ ਬਾਹਰੋਂ ਬੋਲਦਾ, ਜਾਂ ਦੂਸਰੀ ਗੱਲ ਫਿਰ ਉਹੀ ਆਵਾਜ਼ ਆਈ। ਫਿਰ ਉਹਦੇ ਮਨ ਦੇ ਵਿੱਚ ਖਿਆਲ ਜਿਹਾ ਆਇਆ ਬਈ ਸੁਣਦੇ ਹਾਂ ਬਈ ਕੋਈ ਆਕਾਸ਼ਵਾਣੀ ਹੁੰਦੀ ਹੈ, ਰੱਬ ਦੇ ਪਿਆਰਿਆਂ ਨੂੰ ਹੁੰਦੀ ਹੈ, ਉਹ ਕਿਤੇ ਐਸੀ ਗੱਲ ਤਾਂ ਨਹੀਂ ਹੈ ਕੋਈ। ਤਾਂ ਫਿਰ ਉਹ ਕਹਿਣ ਲੱਗਾ, ਮਹਾਰਾਜ ਠੀਕ ਹੈ ਮੈਂ ਬੇਮੁਰਸ਼ਦ ਹਾਂ, ਪਰ ਮੈਨੂੰ ਇਉਂ ਨਹੀਂ ਪਤਾ ਬਈ ਮੁਰਸ਼ਦ ਕੌਣ ਹੁੰਦਾ, ਮੈਂ ਗੁਰੂ ਧਾਰਨ ਕਿਹਨੂੰ ਕਰਾਂ, ਮੈਨੂੰ ਤਾਂ ਇਤਨਾ ਗਿਆਨ ਨਹੀਂ ਹੈ। ਪਰਮੇਸ਼ਰ ਨੇ ਉਸਦਾ ਸ਼ੌਂਕ ਦੇਖ ਕੇ ਪ੍ਰੇਮ, ਕਹਿੰਦਾ ਗੁਰੂ ਮੈਂ ਤੈਨੂੰ ਦੱਸ ਦਿੰਦਾ, ਉਸਨੂੰ ਧਾਰਨ ਕਰ ਲਾ। ਕਹਿੰਦਾ ਦੱਸੋ ਜੀ, ਫਿਰ ਮੈਂ ਧਾਰਨ ਕਰ ਲਾਂਗਾ ਗੁਰੂ। ਭਾਈ ਗੁਰਦਾਸ ਜੀ ਜਿਹਨੂੰ ਵੇਦ ਵਿਆਸ ਦਾ ਖਿਤਾਬ ਦਿੱਤਾ ਗੁਰੂ ਘਰ ਦੇ ਵਿੱਚ, ਕਬੀਰ ਸਾਹਿਬ ਦੀ ਬਾਬਤ ਉਹਨਾਂ ਨੇ ਲਿਖਿਆ ਆਪਣੀਆਂ ਬਾਰਾਂ ਦੇ ਵਿੱਚ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਆਕਾਸ਼ਵਾਣੀ ਦੁਆਰਾ ਬਈ ਆਏ ਕਬੀਰ ਕਾਂਸ਼ੀ ਦੇ ਅੰਦਰ ਹੀ ਇੱਕ ਰਾਮਾਨੰਦ ਜੀ ਬਰਾਗੀ ਰਹਿੰਦਾ, ਉਹ ਹੈ ਬ੍ਰਹਮ ਗਿਆਨੀ, ਉਹ ਹੈ ਆਤਮਦਰਸ਼ੀ, ਉਹਦੀ ਸੁਰਤ ਆਤਮਾ ਦੇ ਨਾਲ ਜੁੜਦੀ ਹੈ। ਜਾਂ ਤੂੰ ਉਸਨੂੰ ਮੁਰਸ਼ਦ ਧਾਰ ਲਾ ਗੁਰੂ, ਜਾਂ ਤੇਰਾ ਜਿਹੜਾ ਕੀਤਾ ਪ੍ਰਸਾਰ ਹੈ ਇਹ ਸਾਰਾ ਪੂਰਾ ਹੋ ਜਾਵੇਗਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਸਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ, ਪੜੋ ਪ੍ਰੇਮ ਦੇ ਨਾਲ।
ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਹੋਏ ਬਰਕਤ ਬਨਾਰਸੀ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠਦੇ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈਂ ਜਾਂਦਾ ਗੰਗਾ ਨਾਵਣ ਤਾਈਂ ਅੱਗੋਂ ਹੀ ਦੇ ਜਾਏ ਤੈ ਅੱਗੋਂ ਹੀ ਦੇ ਜਾਏ ਗਾ ਲੰਮਾ ਪਿਆ ਕਬੀਰ ਤਿਥਾਈ ਲੰਮਾ ਪਿਆ ਕਬੀਰ ਤਿਥਾਈ ਪੈਰੀ ਟੁੰਬ ਉਠਾ ਲਿਆ ਪੈਰੀ ਟੁੰਬ ਉਠਾ ਲਿਆ ਉਹ ਬੋਲੋ ਰਾਮ ਸਿੱਖ ਸਮਝਾਈ ਬੋਲੋ ਰਾਮ ਸਿੱਖ ਸਮਝਾਈ ਕਿਉਂ ਲੋਹਾ ਪਾਰ ਸੁਖ ਹੈ ਕਿਉਂ ਲੋਹਾ ਪਾਰ ਸੁਖ ਹੈ ਚੰਦਨ ਵਾਸ ਨਿੰਮ ਮਹਿਕਾਈ ਚੰਦਨ ਵਾਸ ਨਿੰਮ ਮਹਿਕਾਈ ਪਸ਼ੂ ਪਰੇ ਤੋਂ ਦੇਵ ਕਰ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ ਹਾਂ ਪੂਰੇ ਸਤਿਗੁਰ ਦੀ ਵਡਿਆਈ ਅੱਜ ਰਜ ਨੂੰ ਅੱਜ ਰਜ ਮਿਲੈ ਅੱਜ ਰਜ ਨੂੰ ਅੱਜ ਰਜ ਮਿਲੈ ਵਿਸਮਾਦਾ ਵਿਸਮਾਦ ਮਿਲਾਈ ਵਿਸਮਾਦਾ ਵਿਸਮਾਦ ਮਿਲਾਈ ਚਰਣਾ ਚਰ ਦਾਨ ਜਰਾ ਚਰਣਾ ਚਰ ਦਾਨ ਜਰਾ ਗੁਰਮੁਖ ਬਾਣੀ ਅਕਾੜ ਤੜਾਈ ਰਾਮ ਕਬੀਰਾ ਭੇਦ ਨਾ ਪਾਈ ਹੋਏ ਭਰਤ ਸਵਨਾਰਸੀ
ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ ਬਾਰਾਂ ਦੇ ਅੰਦਰ ਆਕਾਸ ਬਾਣੀ ਦੁਆਰਾ ਪਰਮੇਸ਼ਰ ਨੇ ਕਿਹਾ ਹੈ ਕਬੀਰ ਜਿਹੜੇ ਸ਼ਹਿਰ ਦੇ ਵਿੱਚ ਤੂੰ ਰਹਿਣਾ ਨਾ ਕਾਸ਼ੀ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਰਾਮਾਨੰਦ ਜੀ ਬਰਾਗੀ ਰਹਿੰਦਾ ਜਾ ਉਸ ਨੂੰ ਮੁਰਸ਼ਦ ਧਾਰਨ ਕਰ ਲਾ ਤੇਰੀ ਕੀਤੀ ਹੋਈ ਕਮਾਈ ਸਫਲੀ ਹੋ ਜਾਵੇਗਾ ਯਾਨੀ ਜੋ ਨਿਰਾਕਾਰ ਔਲਾ ਨਾ ਖੁਦਾ ਤੂੰ ਉਸ ਨੂੰ ਮਿਲ ਜਾਵੇਗਾ ਜਾਤਾਂ ਦਾ ਪਾਤਾਂ ਦਾ ਬਹੁਤ ਰਿਵਾਜ ਸੀ ਕਦੇ ਕਿਹਾ ਜਾ ਸਮਾ ਜਾਂਦਾ ਕਦੇ ਕਿਹਾ ਜਾ ਜਾਂਦਾ ਕਬੀਰ ਸਾਹਿਬ ਜੀ ਨੇ ਜਾਵੇ ਪਰਮੇਸ਼ਰ ਦੀ ਆਵਾਜ਼ ਸੁਣੀ ਤਾਂ ਸਵਾਲ ਰੱਖ ਦਿੱਤਾ ਅੱਗੇ ਮਹਾਰਾਜ ਠੀਕ ਹੈ ਆਪਣੇ ਗੁਰੂ ਤਾਂ ਦੱਸ ਦਿੱਤਾ ਮੈਨੂੰ ਪਰ ਇੱਕ ਰੁਕਾਵਟ ਪੈਦਾ ਹੋਵੇਗੀ ਪਰਮੇਸ਼ਰ ਕਹਿੰਦਾ ਕੀ ਰੁਕਾਵਟ ਹੈ ਰੁਕਾਵਟ ਹੈ ਜਾਤ ਪਾਤ ਦੀ ਉਹ ਹੈ ਬ੍ਰਹਮਚਾਰੀ ਮੈਂ ਆ ਗਰੀਬ ਜਲਾਹਾ ਉਹਨੇ ਮੈਨੂੰ ਉਪਦੇਸ਼ ਨਹੀਂ ਕਰਨਾ ਪਰਮੇਸ਼ਰ ਕਹਿੰਦਾ ਇਹ ਵੀ ਮੈਂ ਤੇਰੀ ਪ੍ਰਾਬਲਮ ਦੂਰ ਕਰ ਦਿਆਂਗਾ ਕਹਿਣ ਲੱਗੇ ਤੈਂ ਤਾਂ ਸਿਰਫ ਨਾਮ ਹੀ ਲੈਣਾ ਨਾਮ ਦੇ ਵਿੱਚ ਸਾਰੀ ਗੱਲ ਆ ਜਾਵੇਗੀ ਤੈਨੂੰ ਮੈਂ ਯੁਗਤੀ ਦੱਸ ਦਿੰਦਾ ਕਹਿਣ ਲੱਗੇ ਉਹ ਅੰਮ੍ਰਿਤ ਵੇਲੇ ਦਰਿਆ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦਾ ਬਹੁਤ ਦੁਨੀਆਂ ਦਰਿਆਵਾਂ ਦੇ ਵਿੱਚ ਇਸ਼ਨਾਨ ਕਰਦੀ ਹੈ ਜਾਂ ਹੋਰ ਕਈ ਜਗ੍ਹਾ ਤੇ ਜਾ ਕੇ ਭਜਨ ਪਾਠ ਜਾਂ ਖੇਤਰ ਆਦਿਕ ਲਾਉਂਦੇ ਨੇ ਠੀਕ ਹੈ ਉਹਨਾਂ ਨੂੰ ਇਤਨਾ ਗਿਆਨ ਨਹੀਂ ਬਈ ਮੁਕਤ ਕਿੱਥੋਂ ਪ੍ਰਾਪਤ ਹੋਣੀ ਹੈ। ਠੀਕ ਹੈ, ਗੰਗਾ ਦੇ ਵਿੱਚ ਤਾਂਗਤ ਆ, ਉਹ ਪੁੰਨ ਦੇਵੇਗੀ, ਪੁੰਨ ਜਿਸ ਵਾਸਤੇ ਮਨੁੱਖਾਂ ਦੇ ਮਿਲਿਆ, ਉਹ ਕਾਰਜ ਰਾਸ ਨਹੀਂ ਕਦੇ ਵੀ ਗੰਗਾ ਕਰੇਗੀ। ਫਿਰੀ ਜਾਓ ਗੰਗਾ ਤੇ ਚਾਹੇ, ਠੀਕ ਹੈ, ਹਾਂ ਪਾਪ ਕੈਂਸਲ ਹੋ ਜਾਣਗੇ। ਜਦ ਆਦਮੀ ਪੁੰਨ ਕਰਦਾ ਨਾ, ਪਾਪ ਕੈਂਸਲ ਸ਼ੁਰੂ ਹੋ ਜਾਂਦੇ ਨੇ। ਪਰ ਜਿਹੜੀ ਉਹ ਗੱਲ ਹੈ ਨਾ ਮਨੁੱਖਾਂ ਦੇ ਸਫਲੀ ਆਉਣ ਦੀ, ਉਹ ਤਾਂ ਗੁਰੂ ਸੇ ਪ੍ਰਾਪਤ ਹੋਵੇਗੀ। ਵਸਤਾ ਪੜੋ ਪ੍ਰੇਮ ਦੇ ਨਾਲ।
ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਮੁਕਤੀ ਨਾ ਹੋਣੀ ਨਾਮ ਤੋਂ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਮੁਕਤੀ ਨਾ ਹੋਣੀ ਨਾਮ ਤੋਂ। ਮੁਕਤੀ ਨਾ ਹੋਣੀ
ਸਾਹਿਬ ਜੀ ਹਿੰਦੂ ਮਤ ਦੇ ਵਿੱਚ ਹੋਏ ਨੇ, ਸਿੱਖ ਮਤ ਦੇ ਵਿੱਚ ਨਹੀਂ ਹੋਏ ਹਨ ਕਬੀਰ ਸਾਹਿਬ ਜੀ? ਨਹੀਂ, ਦੱਸਦੇ ਨੇ ਵੀ ਗੰਗਾ ਦੇ ਕਿਨਾਰੇ ਚਾਹੇ ਵਿਚਾਲੇ ਘਰ ਪਾ ਲਓ। ਕਬੀਰ ਸਾਹਿਬ ਜੀ ਕਹਿੰਦੇ ਮੁਕਤੀ ਨਾਮ ਸੇ ਹੈ। ਕੀ ਗੰਗਾ ਨਾਮ ਦੇ ਦੇਵੇਗੀ ਤੁਹਾਨੂੰ? ਗੰਗਾ ਚੋ ਆਵਾਜ਼ ਆ ਜਾਵੇਗੀ ਵੀ ਫਲਾਨਾ ਭਜਨ ਕਰਿਆ ਕਰ? ਨਹੀਂ, ਸ਼ਬਦ ਕਿੱਥੋਂ ਮਿਲੇਗਾ? ਗੁਰੂ ਕੋਲੋਂ ਮਿਲੇਗਾ ਸ਼ਬਦ। ਹਾਂ ਇਸ਼ਨਾਨ ਆਦਿਕ ਕਰੇ ਦਾ ਪੁੰਨ ਜ਼ਰੂਰ ਹੈ, ਪਰ ਜਿਹੜੀ ਗੱਲ ਮੁਕਤ ਦੀ ਹੈ ਨਾ, ਉਹ ਤਾਂ ਗੁਰੂ ਤੇ ਬਗੈਰ ਕਦੇ ਹੋਣੀ ਹੋਈ ਨਹੀਂ ਨਾ। ਗੰਗਾ ਚ ਤਾਂ ਕਬੀਰ ਸਾਹਿਬ ਜੀ ਬਹੁਤ ਨਹਾਉਂਦਾ ਰਿਹਾ ਪਹਿਲਾਂ, ਜਦ ਉਹ ਭਜਨ ਪਾਠ ਕਰਨ ਸੇ ਉਸ ਨੂੰ ਸੋਝੀ ਆਈ ਵੀ ਮੁਕਤ ਤਾਂ ਗੁਰੂ ਸੇ ਬਗੈਰ ਹੋ ਨਹੀਂ ਸਕਦੀ। ਆਕਾਸ਼ਬਾਣੀ ਦੁਆਰਾ ਨਾਲੇ ਜਿਹੜੇ ਤੀਰਥ ਨੇ ਨਾ, ਇਹ ਆਪ ਨਹੀਂ ਬਣੇ ਹੋਏ ਨਾ, ਇਹ ਵੀ ਕਿਸੇ ਨੇ ਬਣਾਏ ਹੋਏ ਨੇ, ਬਣਾਏ ਹੋਏ। ਗੁਰੂ ਸਾਹਿਬ ਨੇ ਲਿਖਿਆ ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਕਿਉਂ ਸਾਧੂ ਦੀ ਧੂੜੀ ਨੂੰ ਲੋਚਦੇ ਨੇ ਤੀਰਥ? ਸਾਧੂ ਨੇ ਗੁਰੂ ਵਾਲਾ ਬਣ ਕੇ ਨਾਮ ਲੈ ਕੇ ਆਪਣੇ ਸਰੀਰ ਨੂੰ, ਜਦ ਸੁਰਤ ਆਤਮਾ ਨਾਲ ਜੁੜ ਗਈ ਸਰੀਰ ਪਵਿੱਤਰ ਹੋ ਗਿਆ, ਸਰੀਰ ਦੇ ਵਿੱਚ ਤਾਕਤ ਹੋ ਗਈ ਜਿਹੜੀ ਮਿੱਟੀ ਸਰੀਰ ਨੂੰ ਲੱਗਦੀ ਹੈ ਨਾ, ਉਹ ਪਾਣੀ ਦੁਆਰਾ ਲੈ ਜਾਂਦੀ ਹੈ। ਜੇ ਇਹੋ ਜਿਹੇ ਮਹਾਂਪੁਰਸ਼ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ ਜਾਂ ਚਰਨ ਪਾਉਂਦੇ ਨੇ, ਕਹਿੰਦੇ ਗੰਗਾ ਪਵਿੱਤਰ ਹੋ ਜਾਂਦੀ ਹੈ। ਪਵਿੱਤਰ ਇਤਨੀ ਤਾਕਤ ਹੈ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਧੂੜੀ ਲੱਗੀ ਹੋਈ, ਜਿਹੜੀ ਉਹਨਾਂ ਦੀ ਅੰਦਰੂਨੀ ਤਾਕਤ ਹੈ ਉਹਨੂੰ ਤਾਂ ਕੋਈ ਜਾਣ ਨਹੀਂ ਨਾ ਸਕਦਾ, ਉਹ ਆਪ ਜਾਣਦੇ ਨੇ। ਗੁਰਮੁਖੋ ਪੜੋ ਪ੍ਰੇਮ ਦੇ ਨਾਲ।
ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ, ਉਹ ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ।
ਪੁਰਸ਼ਾਂ ਦੀ ਧੂੜੀ ਨੂੰ ਤੀਰਥ ਕਿਉਂ ਚਾਹੁੰਦੇ ਨੇ? ਉਹਨਾਂ ਦੀ ਧੂੜੀ ਦੇ ਵਿੱਚ ਕੋਈ ਵਿਸ਼ੇਸ਼ਤਾ ਹੀ ਹੋਵੇਗੀ ਨਾ। ਕਹਿੰਦੇ ਉਹਨਾਂ ਦੀ ਸੁਰਤ ਆਤਮਾ ਨਾਲ ਜੁੜੀ ਹੁੰਦੀ ਆ, ਆਤਮਾ ਨਾਲ। ਜਿਹੜੇ ਸਰੀਰ ਦੁਆਰਾ ਸੁਰਤ ਆਤਮਾ ਨਾਲ ਜੁੜਦੀ ਆ, ਉਹ ਸਰੀਰ ਵੀ ਪਵਿੱਤਰ ਹੋ ਜਾਂਦਾ। ਕਹਿੰਦੇ ਕਬੀਰ ਸਾਹਿਬ ਜੀ ਨੇ ਇੱਕ ਸਲੋਕ ਲਿਖਿਆ, ਉਹ ਸਲੋਕ ਦੇ ਵਿੱਚ ਦੱਸਿਆ ਵੀ ਜਿਹੜਾ ਮੁੱਖ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਦਾ, ਕਹਿੰਦੇ ਉਹ ਜਿਹੜਾ ਮੁੱਖ ਹੈ ਜਾਂ ਸਰੀਰ ਹੈ, ਕਿਸੇ ਨੇ ਸਵਾਲ ਰੱਖਿਆ ਅੱਗੇ ਵੀ ਪਵਿੱਤਰ ਹੋ ਜਾਵੇਗਾ। ਕਬੀਰ ਸਾਹਿਬ ਜੀ ਨੂੰ ਇਹ ਗੱਲ ਅਨੁਭਵ ਸੀ ਗੁਰਮੁਖੋ, ਉਹਨੇ ਕਿਹਾ ਦੇਹੀ ਕਿਸਕੀ ਵਾਪਰੀ, ਦੇਹ ਕਿਹਦੀ ਵਿਚਾਰੀ ਹੈ, ਪਰਮੇਸ਼ਰ ਦੀ ਜਿਹੜਾ ਬੰਦਗੀ ਕਰਦਾ ਹੈ ਪਵਿੱਤਰ ਹੋਏਗੋ ਗੁਰਾਮ। ਕਹਿੰਦੇ ਸਾਰਾ ਨਗਰ ਹੀ ਪਵਿੱਤਰ ਹੋ ਜਾਵੇਗਾ ਜਿੱਥੇ ਮਹਾਂਪੁਰਸ਼ ਕਹਿੰਦੇ ਨੇ ਪੜੋ ਪ੍ਰੇਮ ਜਾਣੇ।
ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਹੈ ਮੁਖੜਾ। ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਹੈ ਮੁਖੜਾ। ਤਨ ਹੈ ਮੁਖੜਾ, ਜਿਹੜਾ ਗੋਬਿੰਦ ਗੋਬਿੰਦ ਜਪਦਾ ਤਨ ਹੈ ਮੁਖੜਾ, ਤਨ ਕੋਈ ਮੁਖੜਾ।
ਕਹਿਣ ਲੱਗੇ ਉਹ ਜਿਹੜਾ ਮੂੰਹ ਹੈ ਨਾ ਉਸ ਪ੍ਰੇਮੀ ਦਾ, ਉਹ ਸਾਧੂ ਦਾ, ਕਹਿੰਦੇ ਉਹ ਤਾਂ ਧੰਨਤਾ ਯੋਗ ਹੈ ਜਿਹੜੇ ਮੂੰਹ ਨਾਲ ਉਹ ਪਰਮੇਸ਼ਰ ਦੀ ਬੰਦਗੀ ਕਰਦਾ। ਕਿਉਂ ਜੀ? ਫਿਰ ਸਰੀਰ ਪਵਿੱਤਰ ਹੋ ਜਾਵੇਗਾ। ਕਬੀਰ ਸਾਹਿਬ ਜੀ ਕਹਿਣਗੇ ਸਰੀਰ ਕਿਹਦਾ ਵਿਚਾਰਾ ਹੈ, ਉਹ ਤਾਂ ਗ੍ਰਾਮ ਕੀ ਪਿੰਡ ਨੂੰ ਪਵਿੱਤਰ ਕਰ ਦੇਵੇਗਾ। ਗੁਰੂ ਗੁਰੂ ਸਾਹਿਬ ਨੇ ਲਿਖਿਆ ਅੱਠ ਸੱਠ ਤੀਰਥ ਜੈ ਸਾਧ ਪੱਗ ਧਰੇ। ਅਠਾਂ ਹੈ ਤਾਂ 3.5 ਕਰੋੜ ਤੀਰਥ ਹੈ ਸਾਰਾ, 68, 60 ਔਰ 8 ਗੁਰੂ ਸਾਹਿਬ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਕਹਿੰਦੇ ਸਹਾੜ ਤੀਰਥਾਂ ਉੱਤੇ ਇਸ਼ਨਾਨ ਕਰਨ ਵਾਲਾ ਇਨਸਾਨ ਕਿਤਨਾ ਔਖਾ ਹੈ ਇਸ਼ਨਾਨ ਕਰਨਾ, ਕਿਤਨਾ ਰਸਤਾ ਪੈਂਦਾ ਤੈਅ ਕਰਨਾ ਪੈਂਦਾ ਹੈ। ਕਹਿਣ ਲੱਗੇ ਇੱਕ ਜੀਵ ਦੇ ਉੱਤੇ ਦਇਆ ਕਰ ਦੇਣੀ 68 ਤੀਰਥਾਂ ਦੇ ਫਲ ਪ੍ਰਾਪਤ ਦੱਸਿਆ ਗੁਰੂ ਸਾਹਿਬ ਜੀ ਨੇ, ਕਿਤਨਾ ਫਲ ਹੈ ਕਿਸੇ ਜੀਵ 'ਤੇ ਦਇਆ ਕਰ ਦੇਣੀ। ਪ੍ਰੇਮ ਨਾਲ ਪੜੋ, ਜਿਹੜਾ ਜੀਵ ਨੂੰ ਦੁਖੀ ਕਰਦਾ ਫਿਰ ਉਹਨੂੰ ਤਾਂ ਫਲ ਮਿਲੇਗਾ ਹੀ ਨਾ, ਜਿਹੜਾ ਸੁਖੀ ਕਰਦਾ ਉਹਨੂੰ ਵੀ ਫਲ ਮਿਲੇਗਾ। ਅਨਿਆਂ ਨਹੀਂ ਹੈ ਪਰਮੇਸ਼ਰ ਦੇ ਘਰ। ਪੜੋ ਪ੍ਰੇਮ ਦੇ ਨਾਲ,
ਸਾਡਾ ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਦੀ ਨਾਈ
ਰੋਟੀ ਖੜਾ ਦੇ
ਖਾਟਾਂ ਤੀਰਾਂ ਦਾ ਵਾੜ ਮਿਲ ਜਾਵੇ ਉਹ ਦਇਆ ਦੀ ਚਾਹੇ ਤੀਰ ਤੇ
ਜਿਹੜਾ ਜੀਵਾ ਨੂੰ ਮਾਰਦਾ ਨਾ ਉਹਨੂੰ ਮਾਰਨ ਦਾ ਫਲ ਮਿਲੇਗਾ, ਜਿਹੜਾ ਜੀਵਾ ਤੇ ਦਇਆ ਕਰਦਾ ਉਸ ਨੂੰ ਦਇਆ ਦਾ ਫਲ ਮਿਲੇਗਾ। ਪਰਮੇਸ਼ਰ ਦੇ ਘਰ ਅਨਿਆਂ ਨਹੀਂ, ਦੇਰੀ ਤਾਂ ਹੋ ਸਕਦੀ ਹੈ, ਕੁਛ ਇਨਸਾਫ ਪੂਰਾ ਹੋਵੇਗਾ। ਔਰ ਇੱਕ ਦ੍ਰਿਸ਼ਟਾਂਤ ਦੁਆਰਾ ਪਤਾ ਲੱਗ ਜਾਵੇਗਾ। ਇਸਲਾਮ ਦੀ ਲੜਕੀ ਰਾਬਿਆ ਨਾਮ ਹੈ, ਮੱਕੇ ਦੀ ਜ਼ਿਆਰਤ ਵਾਸਤੇ ਜਾਂਦੀ ਹੈ। ਇਸਲਾਮ ਦੇ ਵਿੱਚ ਮੱਕੇ ਨੂੰ ਰੱਬ ਮੰਨਿਆ ਇਸਲਾਮ ਦੇ ਬੰਦਿਆਂ ਨੇ, ਉਹ ਹੱਦ ਦੇ ਵਿੱਚ ਖੜੇ ਨੇ, ਹੱਦੋਂ ਅੱਗੇ ਨਹੀਂ ਟੱਪੇ ਹਨ। ਹੱਦ ਹਮੇਸ਼ਾ ਬੰਨਣ ਚ ਹੁੰਦੀ ਹੈ,
ਜਦ ਹੱਦ ਤੋਂ ਅੱਗੇ ਟੱਪ ਜਾਵੇਗਾ ਨਾ ਇਹ, ਤਦੇ ਇਸ ਦੇ ਸੰਗਲ ਖੁੱਲਣੇ ਨੇ, ਤਦੇ ਦੀ ਉਹ ਗ੍ਰੰਥੀ ਹੈ ਨਾ ਜਿਹੜੀ ਗੱਠ ਕਹਿੰਦੇ ਆ, ਉਹ ਖੁੱਲੇਗੀ। ਔਰ ਇਸ ਤਰ੍ਹਾਂ ਦੇ ਨਾਲ ਇਹ ਹੌਲੀ ਹੌਲੀ, ਇਹ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਘਰ ਹੈ ਗੁਰੂ ਕੋ, ਹੈ ਤਾਂ ਸਾਰਿਆਂ ਮਤਾਂ ਦੇ ਵਿੱਚ ਇਹ ਗੱਲ, ਇਸਲਾਮ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਇਸ ਗੱਲ ਤੋਂ ਅੱਗੇ ਲਿਖੇ ਨੇ, ਜਿਹਨਾਂ ਨੂੰ ਆਰਫ ਕਹਿੰਦੇ ਨੇ। ਇਹ ਤਾਂ ਹੈ ਨਾ ਹੱਦ, ਆਰਫ ਹੱਦ ਤੋਂ ਅੱਗੇ, ਇਸਲਾਮ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਇਸ ਗੱਲ ਤੋਂ ਅੱਗੇ ਲਿਖੇ ਨੇ, ਜਿਹਨਾਂ ਨੂੰ ਆਰਫ ਕਹਿੰਦੇ ਨੇ। ਇਹ ਤਾਂ ਹੈ ਨਾ ਹੱਦ, ਆਰਫ ਹੱਦ ਤੋਂ ਅੱਗੇ ਲਿਖ ਜਾਂਦਾ ਹੁੰਦਾ। ਉਹ ਨਿਰਾਕਾਰ ਵਾਹਿਗੁਰੂ ਹੈ ਨਾ ਜਿਹੜਾ ਹੱਦਾਂ ਤੇ ਪਰੇ, ਉਹਦੇ ਵਿੱਚ ਲਾਇ ਹੋ ਜਾਂਦਾ ਹੁੰਦਾ ਇਹ। ਖੈਰ ਇਸਲਾਮ ਨੇ ਮੱਕੇ ਨੂੰ ਟੈਂਪਲ ਨੂੰ ਰੱਬ ਮੰਨਿਆ ਹੋਇਆ, ਕਹਿੰਦੇ ਉੱਥੇ ਖੁਦਾ ਰਹਿੰਦਾ, ਖੁਦਾ ਖੁਦਾ ਤਾਂ ਸਾਰੇ ਰਹਿੰਦਾ ਗੁਰਮੁਖ, ਉਹ ਜੇ ਵਸਤਾ ਨਹੀਂ ਆਈ ਹੈ। ਖੈਰ ਜਿਹਦੀ ਆ ਗਈ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਸਾਰੇ ਖੁਦਾ ਹੁੰਦਾ, ਬੜੋ ਪ੍ਰੇਮ ਦੇ ਨਾਲ ਦੱਸਿਆ।
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਕਟਾਵੇ ਬੋਲਦਾ
ਲੜਕੀ ਅਦਨ ਜਾ ਕੇ ਜਹਾਜ਼ ਲੱਗਦਾ, ਸਮੁੰਦਰੀ ਕਰਾਚੀਓ ਚੜ੍ਹਨਾ ਪੈਂਦਾ, ਖੁਸ਼ਕੀ ਰਸਤਾ ਵੀ ਜਾਂਦਾ ਮੱਕੇ ਨੂੰ, ਤਾਂ ਅਦਨ ਜਾ ਕੇ ਉਤਰੀ, ਉੱਧਰ ਰੇਤਾ ਬਹੁਤ ਹੈ, ਦਰਖਤ ਨਹੀਂ ਹੈ, ਅਰਬ ਦੇਸ਼ ਹੈ ਅਰਬ, ਤਾਂ ਫਿਰ ਉਹ ਤੁਰੀ ਜਾਂਦੀ ਹੈ। ਹੌਲੀ ਹੌਲੀ ਜਾਂਦਿਆਂ ਜਾਂਦਿਆਂ ਇੱਕ ਬੋੜਾ ਜਿਹਾ ਖੂਹ ਆ ਗਿਆ ਦਰਖਤ ਨੇ, ਤੋ ਲੜਕੀ ਖੂਹ ਦੀ ਮੌਣ ਤੇ ਬੈਠ ਗਈ, ਤਾਂ ਫਿਰ ਇੱਕ ਕੁੱਤੀ ਉਸਦੇ ਕਤੂਰੇ, ਉਹ ਖੂਹ ਦੇ ਆਲੇ ਦੁਆਲੇ ਭੱਜੇ ਫਿਰਦੇ ਨੇ ਚੂੰ ਚੂੰ ਕਰਦੇ, ਤੇ ਮੌਣ ਤੇ ਅੱਡਾ ਲਾ ਕੇ ਪਾਣੀ ਕੰਨੀ ਨੂੰ ਚਾਕਦੇ ਨੇ। ਉਸ ਲੜਕੀ ਨੇ ਸੋਚਿਆ ਵੀ ਇਹ ਜਿਹੜੇ ਕਤੂਰ ਔਰ ਕੁੱਤੀ ਹੈ, ਛਿਆਏ ਨੇ ਵਿਚਾਰੇ, ਪਾਣੀ ਦਾ ਕੋਈ ਸਾਧਨ ਨਹੀਂ ਇੱਥੇ ਇਹਨਾਂ ਨੂੰ ਪੀਣ ਵਾਸਤੇ। ਉਹਦੇ ਮਨ ਦੇ ਵਿੱਚ ਰਹਿਮ ਕੀ ਦਇਆ ਆ ਗਈ ਵੀ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ, ਕੋਈ ਐਸਾ ਤਰੀਕਾ ਸੋਚਾਂ, ਤਰੀਕਾ ਕੋਈ ਹੈ ਨਹੀਂ ਸੀ ਉੱਥੇ, ਸਾਧਨ ਕੋਈ ਹੈ ਨਹੀਂ ਸੀ ਪਾਣੀ ਕੱਢਣ ਦਾ, ਦਇਆ ਕਰਨੀ ਵੀ ਬੜੀ ਔਖੀ ਆ, ਗੁਰਮੁਖੋ ਜਿਹਨੂੰ ਕੁਰਬਾਨੀ ਕਹਿੰਦੇ ਨੇ, ਪਰਉਪਕਾਰ ਵੀ ਇਸ ਨੂੰ ਕਿਹਾ। ਔਰ ਇਸ ਤਰ੍ਹਾਂ ਦੇ ਨਾਲ ਉਸਨੇ ਸੋਚ ਕੇ ਮਨ ਦੇ ਨਾਲ ਫੈਸਲਾ ਕਰਿਆ ਬਈ ਕੋਈ ਕਪਾਇਆ ਮੇਰੇ ਨੇ ਸਿਰ ਤੇ ਬਾਲ, ਬਾਲ ਪੱਟ ਕੇ ਮੈਂ ਸੀੜ ਵੱਟ ਲਵਾਂ, ਤੇ ਫਿਰ ਮੇਰੇ ਜਿਹੜੇ ਸਿਰ ਦਾ ਦੁਪੱਟਾ ਹੈ ਨਾ
ਉਹ ਸੀੜ ਨੂੰ ਬੰਨ ਕੇ ਪਾਣੀ ਦੇ ਵਿੱਚ ਭਿਉਂ ਕੇ, ਲੀੜੇ ਦਾ ਇਹ ਸੁਭਾਵ ਹੈ ਪਾਣੀ ਨੂੰ ਆਪਣੇ ਚ ਜਜ਼ਬ ਕਰ ਲੈਂਦਾ। ਜਿਵੇਂ ਆਤਮਾ ਦਾ ਸੁਭਾਵ ਹੈ ਜੀਵ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ, ਉਸਨੇ ਬਾਲ ਪੱਟਣੇ ਸ਼ੁਰੂ ਕਰ ਦਿੱਤੇ। ਕੁਰਬਾਨੀ ਨੂੰ ਇਹ ਫਲ ਲੱਗਣਾ ਗੁਰੂ, ਗੱਲਾਂ ਨਾਲ ਤਾਂ ਕੁਛ ਬਣਨਾ ਨਹੀਂ ਨਾ ਹੈ, ਕੋਈ ਚਾਹੇ ਅਸੂਲ ਹੈ। ਸੀੜ ਵੱਟਿਆ ਉਸਨੇ, ਆਪਣਾ ਸਿਰ ਦਾ ਦੁਪੱਟਾ ਲਾ ਕੇ ਸੀੜ ਨੂੰ ਬੰਨ ਕੇ ਥੱਲੇ ਲਮਕਾਇਆ, ਪਾਣੀ ਨਾ ਭਿੱਜ ਗਿਆ। ਬਾਹਰ ਇੱਕ ਡਿੱਗੀ ਜੀ ਤੀ ਛੋਟੀ ਜਿਹੀ ਕੁੰਡ, ਉਹਦੇ ਵਿੱਚ ਨਚੋੜਤਾ, ਤਾਂ ਕੁੱਤੀ ਯਾਰ ਕਤੂਰੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਕੱਢੀ ਜਾਂਦੀ ਹੈ ਨਚੋੜੀ ਜਾਂਦੀ ਹੈ, ਕੱਢੀ ਜਾਂਦੀ ਹੈ ਨਚੋੜੀ ਜਾਂਦੀ ਹੈ। ਜਦ ਕੁੱਤੀ ਤੇ ਕਤੂਰੇ ਰੱਜਲੇ ਨਾ ਪਾਣੀ ਪੀਣੋਂ ਹਟ ਗਏ, ਉਸਦੀਆਂ ਪੈਰਾਂ ਨੂੰ ਚੱਟਣ ਲੱਗ ਗਏ, ਅੱਡੇ ਲਾ ਕੇ ਉਹਦੇ ਉੱਤੇ ਨੂੰ ਚੜ੍ਹਦੇ ਨੇ ਬੈਠੀ। ਜਦ ਇਹ ਗੱਲ ਹੋਈ ਉਸਨੇ ਕਿਹਾ ਬਈ ਚਲੋ ਅੱਗੇ ਚੱਲੀਏ। ਹੁਣ ਜਦ ਉਹ ਝਾਕੀ ਜਿੱਧਰ ਮੱਕਾ ਸੀ ਤਾਂ ਮੱਕੇ ਦੀ ਟੈਂਪਲ ਨਜ਼ਰ ਆਈ ਉਸ ਲੜਕੀ ਨੂੰ, ਉਹ ਦਿਆ ਕਰਨ ਦਾ ਉਸਨੂੰ ਫਲ ਕੀ ਮਿਲਿਆ। ਦੱਸਦੇ ਨੇ ਵੀ 60 ਕੋ ਮੱਕਾ ਤੁਰ ਕੇ ਉਸ ਰਾਬਿਆ ਲੜਕੀ ਕੰਨੀ ਨੂੰ ਆ ਗਿਆ। ਦੇਖ ਲੋ ਜਿਹੜਾ ਕੋਈ ਕਰਮ ਕਰਦਾ ਹੈ, ਚੰਗਾ ਕਰਦਾ ਹੈ, ਮਾੜਾ ਉਸਦਾ ਫਲ ਅਵਸ਼ ਮਿਲੇਗਾ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿਹੜੇ ਤੀਰਥ ਨੇ ਇਹ ਮਹਾਂਪੁਰਸ਼ਾਂ ਦੀ ਧੂੜੀ ਕਿਉਂ ਚਾਹੁੰਦੇ ਨੇ? ਸਾਰਿਆਂ ਮਤਾਂ ਦੇ ਵਿੱਚ ਹੀ ਮਹਾਂਪੁਰਸ਼ ਹੁੰਦੇ ਨੇ, ਇੱਕ ਮਤ ਚ ਨਹੀਂ ਹਨ। ਇਹ ਸਾਰਾ ਜੋ ਕੁਛ ਆ ਹਿੰਦੂ ਮਤ ਦੀਆਂ ਗੱਲਾਂ ਨੇ। ਕਬੀਰ ਸਾਹਿਬ ਜੀ ਹਿੰਦੂ ਮਤ ਚ ਹੋਏ ਨੇ, ਰਵਿਦਾਸ ਜੀ ਹਿੰਦੂ ਮਤ ਚ ਹੋਏ ਨੇ, ਧੰਨਾ ਜੱਟ ਹਿੰਦੂ ਮਤ ਦੇ ਵਿੱਚ ਹੋਇਆ ਗੁਰਮੁਖ, ਪਰ ਗੁਰੂ ਸਾਹਿਬ ਜੀ ਨੇ ਮਤ ਨਹੀਂ ਨਾ ਅੱਗੇ ਰੱਖਿਆ ਹੈ। ਜੇ ਗੁਰੂ ਸਾਹਿਬ ਜੀ ਮਤ ਅੱਗੇ ਰੱਖਦੇ ਤਾਂ ਫਿਰ ਇਹਨਾਂ ਦੀ ਬਾਣੀ ਕਿਵੇਂ ਦਰਬਾਰ ਦੇ ਵਿੱਚ ਚੜ੍ਹਦੀ? ਇੱਥੇ ਤਾਂ ਵਿਚਾਰ ਪੈਦਾ ਹੁੰਦੀ ਹੈ ਵੀ ਗੁਰੂ ਦਵੰਦਵਾਦੀ ਨਹੀਂ ਸਨ, ਆਤਮਵਾਦੀ ਸਨ। ਹਕੀਕਤ ਚਾਹੇ ਕਿਸੇ ਮਤ ਦੇ ਵਿੱਚ ਆ, ਹਕੀਕਤ ਅੱਗੇ ਲਈ ਆ ਗੁਰੂ ਸਾਹਿਬ ਜੀ ਨੇ। ਜਿਹੜੇ ਤੀਰਥ ਨੇ ਉਹ ਕਿਉਂ ਚਰਨਾਂ ਦੀ ਧੂੜੀ ਚਾਹੁੰਦੇ ਨੇ? ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਹਿਣ ਲੱਗੇ ਜਿਹੜੇ ਸ਼ਰਧਾ ਵਾਲੇ ਲੋਕ ਨੇ ਉਹ ਆ ਕੇ ਇਸ਼ਨਾਨ ਕਰਦੇ ਨੇ, ਉਹ ਸ਼ਰਧਾ ਦੁਆਰਾ ਪਾਪ ਉਹਨਾਂ ਦੇ ਉਤਰਦੇ ਨੇ, ਸਾਨੂੰ ਚੜ ਜਾਂਦੇ ਨੇ। ਫਿਰ ਅਸੀਂ ਮਹਾਂਪੁਰਸ਼ਾਂ ਦੀ ਚਰਨ ਧੂੜੀ ਨੂੰ ਯਾਦ ਕਰਦੇ ਹਾਂ। ਉਹ ਮਹਾਂਪੁਰਸ਼ਾਂ ਦੀਆਂ ਤਾਂ ਇਹ ਸੇਵਾ ਕਰਦੀਆਂ ਨੇ ਜਿਹੜੇ ਇਹ ਦੇਵਤੇ ਲੋਕ ਨੇ ਗੁਰਮੁਖ। ਤੁਸੀਂ ਕਹੋਗੇ ਜੀ ਕੋਈ ਉਦਾਹਰਣ ਵੀ ਹੈ, ਦ੍ਰਿਸ਼ਟਾਂਤ ਵੀ ਹੈ। ਹੁਣ ਰਵਿਦਾਸ ਜੀ ਵਿਚਾਰੇ ਗਰੀਬ ਸਨ, ਹਰੀ ਜਨ ਕਹਿੰਦੇ ਆ ਜਿਹਨਾਂ ਨੂੰ, ਹਰੀ ਜਨ। ਉਸਨੇ ਪਰਮੇਸ਼ਰ ਦੀ ਬੰਦਗੀ ਕਰੀ, ਹਾਲਾਂਕਿ ਪਹਿਲੇ ਜਨਮ ਦੇ ਵਿੱਚ ਰਵਿਦਾਸ ਜੀ ਜਿਹਦੇ ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨਾ ਨਾ, ਇਹ ਰਵਿਦਾਸ ਜੀ ਦਾ ਵੀ ਗੁਰੂ ਰਾਮਾਨੰਦ ਸੀ ਪਹਿਲੇ ਜਨਮ ਦੇ ਵਿੱਚ, ਇਹ ਵੀ ਪਰਮਚਾਰੀ ਸੀ। ਹਾਂ ਇਸ ਤਰ੍ਹਾਂ ਦੇ ਨਾਲ ਜਿਹੇ ਜੀ ਜਾਂ ਬਿਆਦਰੀ ਦੇ ਵਿੱਚ ਕੋਈ ਆ ਜਾਂਦਾ ਉਹ ਜਾ ਫਿਰ ਕਰਤੱਵ ਕਰਨਾ ਪੈਂਦਾ। ਅੱਜ ਕੱਲ੍ਹ ਤਾਂ ਬਰਾਦਰੀ ਹੈ ਹੀ ਨਹੀਂ, ਬਸ ਮਾਇਆ ਅੱਗੇ ਰੱਖੀ ਹੋਈ ਹੈ ਮਾਇਆ। ਆਹੋ ਇਸ ਤਰ੍ਹਾਂ ਦੇ ਨਾਲ ਕਿਸੇ ਆ ਜਿਹੜੇ ਬੀਨਾ ਵਜਾਉਂਦੇ ਨੇ ਨਾ ਬੀਨਾ, ਜੇ ਇਹਨਾਂ ਨੂੰ ਕਿਤੇ ਮਾਇਆ ਮਿਲ ਜਾਵੇ ਇਹ ਵੀ ਆਪਣੇ ਮਕਾਨ ਮਾਹਿਰ ਪਾ ਲੈਣ ਨਾ, ਆ ਜਿਹੜੇ ਬੜੇ ਵੱਡੇ ਲੋਕ ਨੇ ਫਿਰ ਉਹਨਾਂ ਦੇ ਇਹ ਨਾਤੇ ਕਰਨ ਲੱਗ ਜਾਂਦੇ, ਕੌਣ ਵੱਡਾ ਹੋਇਆ ਫਿਰ? ਗੁਰੂ ਘਰ ਦੇ ਵਿੱਚ ਮਾਇਆ ਨਹੀਂ ਵੱਡੀ ਹੈ, ਨਹੀਂ ਗੁਰੂ ਘਰ ਦੇ ਵਿੱਚ ਤਾਂ ਗੁਰਮੁਖੋ ਕੋਈ ਹੋਰ ਚੀਜ਼ ਵੱਡੀ ਹੈ। ਸਵਾਲ ਵੀ ਰੱਖਿਆ ਬਈ ਬੜੀ ਕਿਹੜੀ ਚੀਜ਼ ਹੈ, ਕੌਣ ਵੱਡਾ ਦੁਨੀਆਂ ਦੇ ਵਿੱਚ? ਸਰੀਰ ਨਹੀਂ ਕਿਸੇ ਦਾ ਵੱਡਾ ਹੈ, ਨਹੀਂ
ਮਾਇਆ ਕਰਕੇ ਸਰੀਰ ਨੂੰ ਵੱਡਾ ਮੰਨਣ ਲੱਗ ਜਾਂਦੇ ਨੇ, ਮਾਇਆ ਕਰਕੇ। ਆ ਕਈ ਗਰੀਬ ਆਦਮੀ ਪਿੰਡਾਂ ਦੇ ਵਿੱਚ ਬੇਰ ਖਾਂਦੇ ਖਾਂਦੇ ਹੁਣ ਬੜੇ ਬੜੇ ਇੱਥੇ ਫਰਮਾ ਵਾਲੇ ਬਣੇ ਬੈਠੇ ਨੇ। ਉਹ ਮਾਇਆ ਦੁਆਰਾ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ ਲੋਕ ਆ ਕੇ, ਉਹਦਾ ਹੀ ਭਾਈ ਪਿੰਡ ਹਲ ਮਾਉਂਦਾ। ਫਿਰ ਵੱਡਾ ਕੀ ਹੋਇਆ? ਸਰੀਰ ਤਾਂ ਨੀ ਵੱਡਾ, ਨਹੀਂ, ਪਦਾਰਥ ਵੱਡੇ ਨੇ, ਮਾਇਆ ਵੱਡੀ ਹੈ। ਕੌਣ ਵੱਡਾ? ਮਾਇਆ ਵਡਿਆਈ ਜੀ, ਹੋਰ ਵੀ ਕੋਈ ਵੱਡੀ ਚੀਜ਼ ਹੈ? ਗੁਰੂ ਸਾਹਿਬ ਜੀ ਹਾਂ। ਕੌਣ ਵੱਡਾ? ਮਾਇਆ ਵਡਿਆਈ ਸੋਈ ਵੱਡਾ ਜਿਹਨੇ ਰਾਮ ਨੇ ਬੁਲਾਈ। ਇਹ ਤਾਂ ਮਾਇਆ ਕਰਕੇ ਵੱਡੇ ਹੁੰਦੇ ਨੇ ਨਾ। ਕਹਿੰਦੇ ਗਰੀਬ ਆਦਮੀ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾਵੇ ਉਹ ਇਹਨਾਂ ਸਾਰਿਆਂ ਨਾਲੋਂ ਬੜਾ। ਦੇਖੋ ਗੁਰੂ ਘਰ ਦੀ ਕਿੰਨੀ ਮਹੱਤਤਾ ਹੈ, ਸਾਰਿਆਂ ਮਤਾਂ ਦੇ ਵਿੱਚ ਇਹ ਗੱਲ ਕੱਟਦੀ ਹੈ ਪਰੋ ਪ੍ਰੇਮ ਦੇ ਨਾਲ।
ਸੋਈ ਵੱਡਾ
ਰਵਿਦਾਸ ਕਹਿੰਦੇ ਦੁਨੀਆਂ ਦੇ ਵਿੱਚ ਜਾਂ ਇਨਸਾਨ ਦੀ ਦੁਨੀਆਂ ਦੇ ਵਿੱਚ ਵੱਡਾ ਉਹ ਆ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ। ਚਾਹੇ ਉਸ ਦੇ ਘਰ ਰੋਟੀ ਨਹੀਂ ਪੱਕਦੀ ਹੈ। ਔਰ ਰਵਿਦਾਸ ਜੀ ਗਰੀਬ ਸਨ ਵਿਚਾਰੇ, ਜੁੱਤੀਆਂ ਗੱਠਦੇ ਸਨ ਜੁੱਤੀਆਂ, ਗ੍ਰਸਤੀ ਸਨ ਗੁਰਮੁਖ, ਪਰ ਪਰਮੇਸ਼ਰ ਦੀ ਬੰਦਗੀ ਕਰਕੇ ਕਿਉਂ ਸਾਧੂ ਦੇ ਚਰਨਾਂ ਧੂੜੀ ਨੂੰ ਤੀਰਥ ਵੀ ਚਾਹੁੰਦੇ ਨੇ ਵੀ ਸਾਡਾ ਵੀ ਭਲਾ ਹੋ ਜਾਵੇ। ਰਵਿਦਾਸ ਜੀ ਵਿਚਾਰੇ ਗਰੀਬ ਸਨ ਹਰੀਜਨ, ਜੁੱਤੀਆਂ ਗੱਠਦੇ ਸਨ ਜੁੱਤੀਆਂ ਗੁਰਮੁਖੋ। ਆ ਕੋਈ ਪੰਡਿਤ ਜਿਵੇਂ ਹੁਣ ਹਰਿਦੁਆਰ ਦਾ ਕੁੰਭ ਲੱਗ ਕੇ ਹਟਿਆ, ਬਹੁਤ ਤਾਂ ਉੱਥੇ ਮਰਨ ਹੀ ਗਏ ਸੀ, ਮਰਨ ਬਹੁਤ ਇਸ਼ਨਾਨ ਕਰਨ ਗਏ ਸੀ, ਬਹੁਤ ਪੁੰਨਦਾਨ ਕਰਨ ਵੀ ਗਏ ਸਨ, ਪਰ ਗੁਰੂ ਸਾਹਿਬ ਨੇ ਤਾਂ ਦੱਸਿਆ ਵੀ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗਵਾਨ, ਨਾਨਕ ਦੇ ਫਲ ਜਾਤ ਤਾਂ ਜਿਉਂ ਕੁੰਚਰ ਇਸ਼ਨਾਨ। ਸਾਰੀ ਦੁਨੀਆਂ ਹਾਂ ਸਾਹਿਤ ਕਰਤੱਬ ਕਰਦੀ ਆ ਬਸ ਹਾਂ ਤੇ ਰਾਹਤ ਕਰਤੱਬ ਕਰਦਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਰਾਜਾ ਜੋ ਆਤਮਦਰਸ਼ੀ ਹੈ ਹੁਣ ਰਵਿਦਾਸ ਜੀ ਆਤਮਦਰਸ਼ੀ ਨੇ ਉਹਨਾਂ ਦੀ ਸੁਰਤ ਹੈ ਨਾ ਜਿਹੜੀ ਨਾਮ ਨੂੰ ਰੂਪ ਨੂੰ ਛੱਡ ਕੇ ਆਤਮਾ ਨਾਲ ਜੁੜੀ ਹੋਈ ਆ ਸਾਰੀ ਪ੍ਰਕਿਰਤੀ ਦਾ ਕਰਤਾ ਹੈ ਆਤਮਾ ਫਿਰ ਆਤਮਾ ਦੀਆਂ ਹੀ ਪ੍ਰਕਰਮਾ ਕਰਨੀਆਂ ਨੇ ਨਾ ਪ੍ਰਕਿਰਤੀ ਹੈ ਜਿਹੜੀ ਕੋਈ ਗਰੀਬ ਬ੍ਰਾਹਮਣ ਦੀ ਗੜਪੀ ਡਿੱਪੀ ਗੰਗਾ ਦੇ ਵਿੱਚ ਖੈਰ ਰਵਿਦਾਸ ਜੀ ਕਾਂਸ਼ੀ ਚ ਹੀ ਹੋਏ ਨੇ ਆਲੇ ਦੁਆਲੇ ਪਿੰਡ ਹੁੰਦੇ ਹਨ ਉਹ ਆ ਗਿਆ ਰਵਿਦਾਸ ਜੀ ਬੈਠੇ ਜੁੱਤੀਆਂ ਗੱਠਦੇ ਨੇ ਜੁੱਤੀ ਗਠਾਉਣ ਲੱਗ ਗਿਆ ਲੀੜੇ ਦੇਖੇ ਵੀ ਭਗਵੇਂ ਨੇ ਬ੍ਰਾਹਮਣ ਤਿਲਕ ਛਾਪਾ ਲੱਗਿਆ ਹੋਇਆ ਰਵਿਦਾਸ ਜੀ ਪੈਸੇ ਨਹੀਂ ਸੀ ਲੈਂਦੇ ਸਾਧੂ ਕੋਲੋਂ ਗਰੀਬ ਤੋਂ ਵੀ ਨਹੀਂ ਸੀ ਪੈਸੇ ਲੈਂਦੇ ਤਾਂ ਬ੍ਰਾਹਮਣ ਕਹਿਣ ਲੱਗਿਆ ਰਵਿਦਾਸ ਜੀ ਉਹਨੂੰ ਵੀ ਪਤਾ ਸੀ ਵੀ ਇਹ ਬੰਦਗੀ ਕਰਦੇ ਨੇ ਰਵਿਦਾਸ ਜੀ ਮੇਰੀ ਗੜਵੀ ਗੰਗਾ ਦੇ ਵਿੱਚ ਡਿੱਪੀ ਮੈਂ ਕਿਰਿਆ ਕਰਨੀ ਔਖਾ ਹੋ ਗਿਆ ਰਵਿਦਾਸ ਜੀ ਨੇ ਸੋਚਿਆ ਵੀ ਗਰੀਬ ਬ੍ਰਾਹਮਣ ਇਸ ਦੀ ਗੜਵੀ ਮਿਲਣੀ ਚਾਹੀਦੀ ਹੈ ਹੁਣ ਗੜਵੀ ਤਾਂ ਗੰਗਾ ਚ ਹੈ ਕਬੀਰ ਸਾਹਿਬ ਜੀ ਬਾਹਰ ਬੈਠੇ ਨੇ ਆਪਣੇ ਛਪਰੀ ਕਹਿ ਲਓ ਚਾਹੇ ਘਰ ਕਹਿ ਲਓ ਤਾਂ ਰਵਿਦਾਸ ਜੀ ਕਹਿਣ ਲੱਗੇ ਪੰਡਿਤ ਜੀ ਗੜਵੀ ਤਾਂ ਤੁਹਾਡੀ ਮਿਲ ਜਾਵੇਗੀ ਪਰ ਲਾਲਚ ਨਾ ਕਰ ਜੀ ਕਿਤੇ ਲਾਲਚ ਆਪਣੀ ਗੜਵੀ ਚੱਕੀ ਕਹਿਣ ਲੱਗਾ ਜੀ ਇਹ ਕੈਸੇ ਹੋ ਜਾਵੇਗਾ ਮੇਰੀ ਗੜਵੀ ਤਾਂ ਗੰਗਾ ਚ ਡੁੱਬੀ ਆ ਇੱਥੇ ਗੜਵੀ ਕਿਵੇਂ ਆਜੂਗੀ ਕਹਿੰਦੇ ਹਾਂ ਪਰਮੇਸ਼ਰ ਦੀ ਕਿਰਪਾ ਦੁਆਰਾ ਹਰੀਜਨਾਂ ਕੋਲ ਇੱਕ ਪੱਥਰੀ ਹੁੰਦੀ ਹੈ ਜਿਹਦੇ ਤੇ ਚਮੜਾ ਵਧਾਉਂਦੇ ਨੇ ਜਾਂ ਰੰਬੀਆਂ ਤਿੱਖੀਆਂ ਕਰਦੇ ਨੇ ਰਵਿਦਾਸ ਜੀ ਨੇ ਦੋ ਹੀ ਹੱਥ ਪੱਥਰੀ ਨੂੰ ਪਾ ਲਏ ਭਾਰੀ ਹੁੰਦੀ ਆ ਖਾਸੀ ਜਾਣੀ ਪੱਥਰ ਦੀ ਬਣੀ ਹੁੰਦੀ ਆ ਉਹ ਪੱਥਰੇ ਹੁੰਦਾ ਤਾਂ ਫਿਰ ਜਾਂ ਪੱਥਰੀ ਖੜੀ ਕਰੀ ਨਾ ਬਈ ਕਿਵੇਂ ਮਹਾਂਪੁਰਸ਼ਾਂ ਦੀ ਚਰਨ ਧੂੜੀ ਨੂੰ ਗੰਗਾ ਆਦਿ ਕੇ ਦੇਵਤੇ ਚਾਹੁੰਦੇ ਨੇ ਤਾਂ ਉਸ ਪੱਥਰੀ ਦੇ ਹੇਠ ਦੀ ਗੜਬੀਆਂ ਦਾ ਖੜਕਾ ਆਉਣਾ ਸ਼ੁਰੂ ਹੋ ਗਿਆ ਪਾਣੀ ਆਉਂਦਾ ਪਾਣੀ ਵੀ ਗੰਗਾ ਦਾ ਆਉਂਦਾ ਦੇਖ ਲੋ ਖੜਾ ਰਿਹਾ ਪੰਡਿਤ ਖੜਾ ਰਿਹਾ ਸੋਨੇ ਦੀਆਂ ਗੜਬੀਆਂ ਵੀ ਵਿੱਚ ਫਿਰਨ ਰੁੜਦੀਆਂ ਜਦ ਉਹਦੀ ਵਿਚਾਰੇ ਦੀ ਊਈ ਟੁੱਟੀ ਜੀ ਗੜਬੀ ਆਈ ਉਸਨੇ ਚੱਕ ਲਈ ਕਹਿੰਦਾ ਰਵਿਦਾਸ ਜੀ ਮੇਰੀ ਤਾਂ ਇਹੀ ਗੜਬੀ ਹੋਈ ਹੈ ਰਵਿਦਾਸ ਜੀ ਨੇ ਪੱਥਰੀ ਛੱਡਤੀ ਗੁਰੂ ਪੱਥਰੀ ਛੱਡ ਦਿੱਤੀ ਨਾਲੇ ਹਿੰਦੂ ਮਤ ਦੇ ਵਿੱਚ ਹੋਏ ਨੇ ਰਵਿਦਾਸ ਜੀ ਸਿੱਖ ਮਤ ਦੇ ਵਿੱਚ ਨਹੀਂ ਹੋਏ ਹਨ ਸਿੱਖ ਮਤ ਦੇ ਗੁਰੂ ਨੇ ਤਾਂ ਉਹਨਾਂ ਦੀ ਕਰਨੀ ਆਪਣੇ ਆਤਮਾ ਦੇ ਵਿੱਚ ਰੱਖੀ ਹੈ ਕਿ ਉਹ ਆਤਮਦਰਸ਼ੀ ਸੀ ਨਾ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਉਹ ਸਾਰੇ ਪਰਿਪੂਰਨ ਹੈ ਜਿਹੜੇ ਉਹਦੇ ਵਿੱਚ ਅਭੇਦ ਹੋ ਗਏ ਸਮਝੋ ਸਾਰੇ ਉਸ ਦੇ ਦੇਸ਼ ਦੇ ਵਿੱਚ ਰਹਿੰਦੇ ਨੇ ਗੁਰੂ ਦਾ ਦੇਸ਼ ਕੀ ਹੈ ਹੁਣ ਗੁਰਬਾਣੀ ਤਦੇ ਹੀ ਸਾਰਿਆਂ ਭਗਤਾਂ ਦਾ ਇੱਥੇ ਨਾਮ ਆਉਂਦਾ ਨਾ ਬਾਣੀ ਵੀ ਆਉਂਦੀ ਹੈ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਗੰਗਾ ਇਹ ਸਾਰੇ ਜਿਤਨੇ ਦੇਵਤੇ ਨੇ ਅਭਿਮਾਨੀ ਨੇ ਖਵਾਜਾ ਖਿਜਰ ਕਹਿੰਦੇ ਨੇ ਜਿਹਨੂੰ ਔਰ ਇੱਕ ਦਫ਼ਾ ਦਾ ਜ਼ਿਕਰ ਹੈ ਕੁੰਭ ਲੱਗਿਆ ਪੰਡਿਤ ਮਾਨ ਸਿੰਘ ਜੀ ਨਿਰਮਲੇ ਸਨ ਉਹ ਮੰਡਲੀ ਫੇਰਦੇ ਸਨ ਮੰਡਲੀ ਪੜ੍ਹਨ ਵਾਲੇ ਨਾਲ ਰਹਿੰਦੇ ਸਨ ਜਿਵੇਂ ਪਿੰਡਰਾਂ ਵਾਲੀ ਸੰਪਰਦਾ ਨਾ ਇਹ ਵੀ ਪੜ੍ਹਾਉਂਦੀ ਆ ਗੁਰਬਾਣੀ ਕਥਾ ਵਾਰਤਾ ਸਿਖਾਲਦੀ ਹੈ ਤਾਂ ਕੁੰਭ ਨੂੰ ਜਾਣ ਲੱਗੀ ਮੰਡਲੀ ਸਾਧੂਆਂ ਦੀ ਨਾਲ ਉਹਨੇ ਹੋਤੀ ਮਰਦਾਨ ਆ ਗਏ ਕਹਿੰਦੇ ਬਾਬਿਆਂ ਦੇ ਹੀ ਦਰਸ਼ਨ ਕਰ ਚੱਲੀਏ ਇੱਥੇ ਖੈਰ ਹਫ਼ਤਾ ਉੱਥੇ ਰਹੇ ਕਥਾ ਵਾਰਤਾ ਹੁੰਦੀ ਰਹੀ ਤੇ ਬਾਬਾ ਕਰਮ ਸਿੰਘ ਮਹਾਰਾਜ ਜੀ ਬਾਹਰ ਗੁਫਾ ਤੇ ਰਹਿੰਦੇ ਸਨ ਮਹੀਨੇ ਬਾਅਦ ਡੇਰੇ ਆਉਂਦੇ ਹੁੰਦੇ ਸਨ ਸੰਗਰਾਂਦ ਨੂੰ ਤਾਂ ਫਿਰ ਉਹਨਾਂ ਮਹਾਤਮਾ ਨੇ ਛੁੱਟੀ ਮੰਗੀ। ਮਾਨ ਸਿੰਘ ਤਾਂ ਜਾਣਦਾ ਸੀ ਵੀ ਇਹਨਾਂ ਦਾ ਜਿਹੜਾ ਬਚਨਾ ਨਹੀਂ ਮੁੜੇਗਾ, ਪਰ ਇਸ ਤਰ੍ਹਾਂ ਦੇ ਸਾਰੇ ਨਹੀਂ ਹੁੰਦੇ ਸ਼ਰਧਾ ਵਾਲੇ। ਤਾਂ ਠੀਕ ਹੈ ਮਹਾਰਾਜ, ਕਹਿੰਦੇ ਮਹਾਂਪੁਰਸ਼ ਹੋਰ ਦਰਸ਼ਨ ਦਓ, ਕਥਾ ਕੀਰਤਨ ਸੁਣਾਓ, ਸੰਗਤਾਂ ਨੂੰ ਨਿਹਾਲ ਕਰੋ। ਕਹਿ ਲੱਗੇ ਜੇ ਸਾਧੂ ਕਾਲੇ ਪਏ ਹੋਏ ਨੇ ਵੀ ਕੋਈ ਜਗ੍ਹਾ ਮਿਲ ਜਾਏਗੀ ਅੱਗੋਂ ਜਾ ਕੇ, ਤੁਹਾਡੀ ਮਰਜ਼ੀ ਆ। ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਚਲੇ ਜਾਓ, ਪਰ ਐਤਕੀ ਕੁੰਭ ਲੱਗਣਾ ਨਹੀਂ ਹੈ, ਕੁੰਭ ਨਹੀਂ ਲੱਗਣਾ। ਹੈਰਾਨ ਹੋ ਗਏ। ਖੈਰ ਗੱਡੀ ਚੜ੍ਹ ਗਏ, ਜਾ ਦੋ ਚਾਰ ਸਟੇਸ਼ਨ ਗੱਡੀ ਗਈ, ਤਾਰਾਂ ਆ ਗਈਆਂ ਵੀ ਹਾਜਾ ਪੈ ਗਿਆ, ਇੱਥੇ ਹੀ ਬੰਦ ਕਰ ਦਿਓ ਗੱਡੀਆਂ। ਗੱਡੀਆਂ ਖੜ ਗਈਆਂ, ਪਿੱਛੇ ਨੂੰ ਮੁੜਨ ਲੱਗ ਗਈਆਂ, ਅੱਗੇ ਕੋਈ ਨਹੀਂ ਜਾਂਦੀ ਹੈ। ਪੰਡਿਤ ਜੀ ਕਹਿੰਦੇ ਚਲੋ ਆਪਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਫੇਰ ਦਰਸ਼ਨ ਕਰੀਏ ਚੱਲ ਕੇ। ਹੁਣ ਉਮਗੰਨੀਆਂ ਤਾਂ ਰਹਿ ਗਏ ਨਾ, ਸ਼ਹਿਰ ਆ ਗਏ। ਬਾਬਾ ਕਰਮ ਸਿੰਘ ਮਹਾਰਾਜ ਜੀ ਕਲਪਾਣੀ ਦੇ ਕਿਨਾਰੇ ਗੁਫਾ ਤੇ ਉੱਥੇ ਹੀ ਰਹਿੰਦੇ ਸਨ ਹਰ ਵਕਤ। ਉੱਥੇ ਚਲੀ ਗਈ ਮੰਡਲੀ, ਨਮਸਕਾਰ ਕਰੀ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਜੀ ਆਪਦਾ ਬਚਨ ਸਫਲਾ ਹੋ ਗਿਆ, ਕੁੰਭ ਤਾਂ ਬੰਦ ਹੋ ਗਿਆ। ਮਹਾਰਾਜ ਜੀ ਕਹਿਣਗੇ ਭਾਈ ਇੱਥੇ ਸੰਗਤਾਂ ਨੂੰ ਕਥਾ ਵਾਰਤਾ ਸੁਣਾਓ, ਇਸ ਤਾਂ ਤੁਹਾਨੂੰ ਜਦ ਵੀ ਕਿਹਾ ਜੀ ਵੀ ਹੋਰ ਰਹੋ ਵਾਲੇ। ਖੈਰ ਇਸ ਤਰ੍ਹਾਂ ਦੇ ਨਾਲ ਜਿਹੜੇ ਨਾਲ ਦੇ ਸਾਧੂ ਨੇ ਨਾ, ਉਹ ਉਦਾਸ ਨੇ ਵੀ ਗੰਗਾ 'ਚ ਇਸ਼ਨਾਨ ਨਾ ਹੋਇਆ। ਉਹ ਤਰਕਾਲੀ ਹੈ, ਉਹ ਜਿਹੜਾ ਮਹਾਂਪੁਰਸ਼ ਕਲਪਾਣੀ ਨਦੀ ਦੇ ਕਿਨਾਰੇ ਰਹਿੰਦਾ ਉਹ ਤਰਕਾਲੀ ਹੈ, ਉਹਨੂੰ ਸਭ ਗਮਤਾ ਸੀ, ਤਾਂ ਹੀ ਤਾਂ ਦੱਸਦਾ ਕੋਈ ਵੀ ਕੁੰਭ ਨਹੀਂ ਲੱਗਣਾ ਹੈ। ਕੁਰਸੀ ਤੋਂ ਉੱਠ ਕੇ ਬਰੇਤੀ ਦੇ ਉੱਤੇ ਟਰਨ ਲਾ ਕੇ ਸਾਧੂ ਮੰਡਲੀ ਨੂੰ ਪੰਡਿਤ ਸਮੇਤ ਕਹਿੰਦੇ ਆਓ ਪੰਡਿਤ ਜੀ, ਆਪਾਂ ਇੱਧਰ ਫਿਰ ਤੁਰੇ ਆਈਏ। ਹੋਰ ਜਿੰਨੇ ਪ੍ਰੇਮੀ ਜੀ ਸਾਰਿਆਂ ਨੂੰ ਕਹਿੰਦੇ ਭਾਈ ਸਾਡੇ ਨਾਲ ਨਾ ਕੋਈ ਆਇਓ, ਹੁਣ ਆਪਣੇ ਬੜੇ ਮਹਾਰਾਜ ਵੀ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਸੀ ਨਾ, ਫਿਰ ਉਹ ਲਹਿਰਾ ਟਹਿਲਣ ਲੱਗ ਜਾਂਦੇ ਸੀ, ਉਸ ਪ੍ਰੇਮੀ ਨੂੰ ਇਸ਼ਾਰਾ ਕਰ ਦਿੰਦੇ ਸੀ। ਪਰ ਬਰੇਤੀ ਤੇ ਬਹੁਤ ਦੂਰ ਚਲੇ ਗਏ। ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਸਾਧੂ ਲੋਕੋ ਗੰਗਾ ਦਾ ਇਸ਼ਨਾਨ। ਕਹਿਣ ਲੱਗੇ ਮਹਾਰਾਜ ਜੀ ਹੋਇਆ ਨੀ, ਸਾਡੀ ਇੱਛਾ ਤਾਂ ਬਹੁਤ ਸੀ। ਕਹਿੰਦੇ ਸੇ ਤੁਹਾਨੂੰ ਇੱਥੇ ਕਰਾ ਦਈਏ ਗੰਗਾ ਦਾ ਇਸ਼ਨਾਨ। ਹੈਰਾਨ ਹੋ ਗਏ ਵੀ ਮਹਾਰਾਜ ਇੱਥੇ ਤਾਂ ਬਰੇਤੀ ਆ, ਇੱਥੇ ਗੰਗਾ ਕਿੱਥੇ ਹੈ? ਬਾਬਾ ਕਰਮ ਸਿੰਘ ਮਹਾਰਾਜ ਨੇ ਆਪਣੇ ਚਰਨ ਦਾ ਅੰਗੂਠਾ ਰੇਤੇ ਚ ਮਾਰਿਆ, ਗੁਰਮੁਖੋ 4 ਫੁੱਟ ਉੱਚੀ ਧਾਰ ਨਿਕਲੀ, ਚਿੱਟਾ ਦੁੱਧ ਵਰਗਾ ਪਾਣੀ। ਕਹਿੰਦੇ ਸਾਧੂ ਲੋਕ ਇਸ਼ਨਾਨ ਕਰੋ, ਪਰਮੇਸ਼ਰ ਨੇ ਤੁਹਾਡੇ ਵਾਸਤੇ ਗੰਗਾ ਕਲਤੀ। ਪੜੋ ਪ੍ਰੇਮ ਦੇ ਨਾਲ
ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ ਸੰਤਾਂ ਦੀ ਤੂੜੀ ਤਾਈ।
ਸੰਤਾਂ ਦੇ ਚਰਨਾਂ ਦੇ ਵਿੱਚ ਕੋਈ ਤਾਕਤ ਹੈ ਨਾ ਤਾਂ ਹੀ ਚਾਹੁੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਚਰਨਾਂ ਦੀ ਹੀ ਉਪਮਾ ਦੱਸੀ ਹੈ ਨਾ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ, ਚਰਨਾ ਅੰਮ੍ਰਿਤ ਯਾਨੀ ਪਾਣੀ ਦੇ ਨਾਲ ਚਰਨ ਧੋ ਕੇ ਗੁਰੂ ਸਾਹਿਬ ਜੀ ਦੇ ਫਿਰ ਉਹ ਸਿੱਖ ਛਕਦੇ ਹੁੰਦੇ ਸਨ, ਉਸ ਨੂੰ ਅੰਮ੍ਰਿਤ ਮੰਨਿਆ ਸੀ। ਹੋ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀ ਉਪਮਾ ਗੁਰੂ ਸਾਹਿਬ ਜੀ ਨੇ, ਪਰ ਲਿਬਾਸ ਹੋਰ ਹੈ ਤੇ ਸਾਧੂ ਜਿਹੜੀ ਤਾਕਤ ਆ ਉਹ ਹੋਰ ਹੈ। ਹਾਲਾਂਕਿ ਸਾਰੇ ਜਿਹੜੇ ਗਰੀਬ ਸ਼੍ਰੇਣੀਆਂ ਦੇ ਇਹ ਭਗਤ ਹੋਏ ਨੇ, ਸਾਰੇ ਹੋਏ ਵੀ ਹਿੰਦੂ ਮਤ ਦੇ ਵਿੱਚ ਨੇ ਸਾਰੇ। ਔਰ ਅਵਦਾਸ ਜੀ ਬੈਠੇ ਨੇ, ਕੁੰਭ ਲੱਗਿਆ ਹੋਇਆ, ਸਾਧੂ ਲੋਕ ਜਾਂ ਆਮ ਜਨਤਾ ਜਾਂਦੀ ਹੈ ਤੇ ਉੱਥੇ ਖੜ ਗਏ ਜੁੱਤੀਆਂ ਖਸਾਉਣ ਲੱਗ ਗਏ। ਕਈ ਜਗ੍ਹਾ ਕੁੰਭ ਲੱਗਦਾ ਹੈ, ਇਲਾਹਾਬਾਦ ਵੀ ਲੱਗਦਾ ਹੈ। ਸਾਰਿਆਂ ਤੀਰਥਾਂ ਦਾ ਰਾਜਾ ਇਲਾਹਾਬਾਦ ਨੂੰ ਮੰਨਿਆ, ਉੱਥੇ ਤ੍ਰਿਵੈਣੀ ਹੈ, ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ, ਉੱਥੇ ਜਾ ਕੇ ਗੰਗਾ ਯਮੁਨਾ ਔਰ ਸਰਸਤੀ। ਗੰਗਾ ਯਮੁਨਾ ਤਾਂ ਧਰਤੀ ਤੋਂ ਦੀ ਜਾਂਦੀ ਹੈ, ਜਿਹੜੀ ਸਰਸਤੀ ਆ ਹਿੰਦੂ ਮਤ ਦੇ ਵਿੱਚ ਜਾਂ ਉਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਣਾ, ਕਹਿੰਦੇ ਉਹ ਧਰਤੀ ਚੋਂ ਨਿਕਲਦੀ ਹੈ, ਧਰਤੀ ਚੋਂ। ਔਰ ਇਸ ਤਰ੍ਹਾਂ ਨਾਲ ਉੱਥੇ ਬਹੁਤ ਵੱਡਾ ਪੁੰਨ ਮੰਨਿਆ ਇਸ਼ਨਾਨ ਕਰਨ ਦਾ। ਰਵਦਾਸ ਜੀ ਜੁੱਤੀਆਂ ਗੱਠ ਕੇ ਕਹਿੰਦੇ, ਭਾਈ ਪ੍ਰੇਮੀਓ ਕਿੱਥੇ ਨੂੰ ਜਾਂਦੇ ਹੋ? ਕਹਿੰਦੇ ਜੀ ਕੁੰਭ ਲੱਗਿਆ ਹੋਇਆ। ਕਹਿੰਦੇ ਅੱਛਾ। ਰਵਦਾਸ ਜੀ ਕਹਿੰਦੇ, ਚੰਗਾ ਫਿਰ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਂਦਾ, ਆਹ ਮੇਰੀ ਇੱਕ ਦਮੜੀ ਲੈ ਜਾ। ਕਸ਼ੀਰਾ ਵੀ ਕਹਿ ਦਿੰਦੇ ਨੇ ਬੋਲੀਆਂ ਨੇ ਇਲਾਕਿਆਂ ਦੀਆਂ, ਜਿਵੇਂ ਆਪਾਂ ਰੁਪਈਏ ਕਹਿੰਦੇ ਹਾਂ, ਕਲਕੱਤੇ ਦਾਮ ਕਹਿੰਦੇ ਨੇ, ਦਾਮ ਦਾਮ ਹੋਰ ਇਲਾਕਿਆਂ ਦੇ ਵਿੱਚ ਵੀ ਹੋਰ ਨਾ ਹੋਣਗੇ। ਆਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਲੈ ਜਾਓ ਤੁਸੀਂ, ਪਰ ਇਉਂ ਕਰਿਓ, ਕਹਿੰਦਾ ਹੱਕ ਦੀ ਕਿਰਤਾ ਮੇਰੀ 400 ਵੀ ਨਹੀਂ ਕਰੀ ਮੈਂ, ਠੱਗੀ ਵੱਗੀ ਬਲੈਕਾਂ ਸਲੈਕਾਂ ਨਾਲ ਨਹੀਂ, ਹੱਥਾਂ ਨਾਲ ਕਮਾਈ ਹੈ। ਯਾਨੀ ਉਸ ਗੰਗਾ ਦੇ ਕਿਨਾਰੇ ਖੜ ਕੇ ਆਵਾਜ਼ ਦਿਓ ਜਿਹਨੂੰ ਫੜਾਈ ਡਮੜੀ, ਵੀ ਆ ਗੰਗਾ ਮਾਤਾ, ਰਵਿਦਾਸ ਜੀ ਨੇ ਤੇਰੀ ਭੇਟਾ ਕਰਨ ਵਾਸਤੇ ਘਰ ਦਮੜੀ ਦਿੱਤੀ ਹੈ, ਉਹਨੇ ਇਹ ਕਿਹਾ, ਤਕੀਦ ਕੀਤੀ ਹੈ ਸਾਨੂੰ ਵੀ ਜੇ ਹੱਥ ਕੱਢ ਕੇ ਲਵੇਗੀ ਤਾਂ ਦੇਵਾਂਗੇ, ਉਹਨੇ ਕਿਹਾ ਸਾਨੂੰ ਨਹੀਂ। ਮੇਰੀ ਦਮੜੀ ਕਹਿੰਦੇ ਮੋੜ ਲੈ, ਉਹ ਪਾਣੀ ਚ ਨਾ ਸੁੱਟ ਦਿਓ ਕਿਤੇ, ਵਿਅਰਥ ਚਲੀ ਜਾਵੇਗੀ, ਹੱਕ ਦੀ ਕਿਰਤ ਹੈ। ਘਰ ਬਹੁਤ ਕਿਸਮ ਦੀ ਦੁਨੀਆਂ ਹੁੰਦੀ ਆ ਗੁਰਮੁਖੋ, ਦੁਨੀਆਂ ਤਾਂ ਰੱਬ ਨੂੰ ਵੀ ਟਿੱਚਰਾਂ ਕਰਦੀ ਹੈ, ਰੱਬ ਨੂੰ ਵੀ। ਉਹ ਤਾਂ ਗਰੀਬ ਇੱਕ ਭਗਤ ਹੀ ਸੀਗਾ, ਕੋਈ ਕੁਛ ਕਹਿੰਦਾ ਕੋਈ ਕੁਛ ਬੋਲਦਾ, ਜਵਾਨੇ ਅਨੁਸਾਰ ਜੀ ਇਹਦੀ ਲਊਗੀ ਫਲਾਨੇ ਦੀ, ਇਹਦੀ ਦਮੜੀ ਲਊ ਨਗੌਰੇ ਦੀ, ਇਹ ਜੇ ਦੁਨੀਆਂ ਬਥੇਰੀ ਬੋਲਦੀ ਹੁੰਦੀ ਹੈ, ਪਰ ਉਹਨਾਂ ਦਾ ਕੁਛ ਨਹੀਂ ਕਰਦਾ ਹੁੰਦਾ ਭਗਤਾਂ ਦਾ, ਨਾ ਉਹ ਖਿਆਲ ਹੀ ਕਰਦੇ ਨੇ। ਖਿਆਲ ਉਹ ਕਰੇਗਾ ਜਿਹੜਾ ਚਮਦਰਸ਼ੀ ਹੋਵੇਗਾ, ਆਤਮਦਰਸ਼ੀ ਦਾ ਗਾਹਾਂ ਇਹਨਾਂ ਗੱਲਾਂ ਤੇ ਚਲੇ ਗਏ। ਕਹਿੰਦੇ ਬਈ ਦੇਹ ਦਮੜੀ ਹੁਣ ਤੈਨੂੰ ਕਿਹਾ ਸੀ ਉਹ ਰਵਿਦਾਸ ਨੇ, ਬਹੁਤ ਦੁਨੀਆਂ ਨਹਾਉਂਦੀ ਆ ਇੱਧਰ ਉੱਧਰ ਉਰਾ ਪਰਾ ਦਾਨ ਪਾਨ ਜਿਹਾ ਕਰਦੇ ਨੇ। ਉਹ ਆਵਾਜ਼ ਦਿੱਤੀ ਉਹਨੇ ਗੰਗਾ ਮਾਈ, ਰਵਿਦਾਸ ਜੀ ਨੇ ਦਮੜੀ ਦਿੱਤੀ, ਉਹ ਕਿਹਾ ਨਾ ਹੱਥ ਕੱਟ ਕੇ ਲੈ, ਨਹੀਂ ਮੈਂ ਮੋੜ ਲਜੂੰਗਾ, ਪਾਣੀ ਹਿੱਲਣ ਲੱਗ ਗਿਆ। ਜਦ ਪਾਣੀ ਹਿੱਲਣ ਲੱਗ ਗਿਆ ਸਾਰੀ ਦੁਨੀਆਂ ਉੱਠ ਕੇ ਖੜ ਗਈ, ਵੀ ਆਹ ਕੀ ਹੋ ਗਿਆ। ਫਿਰ ਬਾਹ ਨਿਕਲੀ, ਇਤਨੀ ਤਾਕਤ ਹੁੰਦੀ ਆ ਬੰਦਗੀ ਕਰਨ ਵਾਲੇ ਦੇ ਵਿੱਚ, ਇੱਕ ਤਾਂ ਹੁੰਦੀਆਂ ਨਾ ਗੱਲਾਂ ਹੀ। ਕਹਿੰਦੇ ਕੂਣਿਆਂ ਥਾਈ ਚੂੜਾ, ਹੀਰੇ ਪੰਨੇ ਲਾਲ ਜਵਾਰ ਮੋਤੀ ਜੜੇ ਹੋਏ, ਰੋਸ਼ਨੀ ਹੋ ਗਈ ਜਦ ਨਿਕਲੀ ਬਾਹਰ ਮਾਂ। ਕਹਿਣਗੇ ਲਿਆਓ ਭਾਈ ਰਵਿਦਾਸ ਜੀ ਦੀ ਭੇਟਾ, ਹੱਥ ਤੇ ਰੱਖ ਦਿਓ, ਆਵਾਜ਼ ਆਈ, ਸਾਰਾ ਸਰੀਰ ਨਹੀਂ ਦਿਖਾ ਰਿਹਾ ਹੈ। ਉਹ ਬਾਂਹ ਲੋਭ ਹੋ ਗਈ, ਫੇਰ ਨਿਕਲੀ ਉਸੇ ਤਰ੍ਹਾਂ ਹੀ ਦੂਆ ਹੱਥ, ਕੰਗਣਾ ਦੀ ਜੋੜੀ ਫੜੀ ਹੋਈ ਹੱਥ ਦੇ ਵਿੱਚ, ਹੀਰੇ ਪੰਨੇ ਜੜੇ ਹੋਏ ਨੇ, ਜਗਮਗ ਜਗਮਗ ਕਰਦੇ ਨੇ ਕੰਗਣ ਨੇ ਸੋਨੇ ਦੇ। ਆਵਾਜ਼ ਆਈ, ਆ ਕੰਗਣ ਰਵਿਦਾਸ ਜੀ ਨੇ ਤਾਂ ਮੈਨੂੰ ਇੱਕ ਦਮੜੀ ਭੇਟ ਕਰੀ ਹੈ ਨਾ, ਆ ਕੰਗਣਾਂ ਦੀ ਜੋੜੀ ਮੇਰੇ ਕੰਨਿਓ ਰਵਿਦਾਸ ਜੀ ਨੂੰ ਭੇਟ ਕਰ ਦਿਓ ਵੀ ਇਹ ਮਾਤਾ ਗੰਗਾ ਨੇ ਭੇਟ ਕਰੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੇ ਤੀਰਥ ਜਿਤਨੇ ਸਾਰੇ ਮਹਾਂਪੁਰਸ਼ਾਂ ਦੀ ਚਰਨ ਧੂੜੀ ਚਾਹੁੰਦੇ ਨੇ। ਆਓ ਕਬੀਰ ਸਾਹਿਬ ਜੀ, ਉਹ ਬੇਪੀਰਾ ਸੀ ਬੇਮੁਰਸ਼ਦਾ, ਤਾਂ ਫਿਰ ਆਵਾਜ਼ ਆਏ ਵੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰ ਲਾ। ਕਹਿੰਦਾ ਜੀ ਉਹ ਤਾਂ ਸਾਡੇ ਮੱਥੇ ਨਹੀਂ ਲੱਗਦੇ। ਪਰਮੇਸ਼ਰ ਕਹਿੰਦਾ ਇਉਂ ਕਰੀ, ਅੰਮ੍ਰਿਤ ਵੇਲੇ ਗੰਗਾ ਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਉਹ ਰੋਜ਼ ਛਪਰੀ ਚੋਂ ਕੁਟੀਆ ਚੋਂ, ਤੂੰ ਕੰਬੜੀ ਲਪੇਟ ਕੇ ਰਸਤੇ ਦੇ ਵਿੱਚ ਪੈ ਜੀ, ਜਿਹੜੀ ਉਹਨਾਂ ਦੇ ਮੂੰਹ ਚੋਂ ਆਵਾਜ਼ ਨਿਕਲੂਗੀ ਸਮਝ ਲਈ ਵੀ ਤੈਨੂੰ ਉਪਦੇਸ਼ ਹੋ ਗਿਆ। ਬਸ ਗੁਰੂ ਉਪਦੇਸ਼ ਹੀ ਦਿੰਦਾ ਹੁੰਦਾ ਨਾ, ਗੁਰੂ ਦੀ ਇੱਕ ਆਵਾਜ਼ ਆ, ਗੁਰੂ ਨਾਮ ਹੀ ਦਿੰਦਾ ਹੁੰਦਾ। ਕਬੀਰ ਸਾਹਿਬ ਜੀ ਕੰਬੜੀ ਲਪੇਟ ਕੇ ਪੈ ਗਏ, ਰਾਮਾਨੰਦ ਜੀ 2 ਵਜੇ ਨਿਕਲੇ ਆਪਣੀ ਕੁਟੀਆ ਦੇ ਵਿੱਚੋਂ, ਜੋ ਸਾਰਿਆਂ ਮਤਾਂ ਦੇ ਵਿੱਚ ਜਿਤਨੇ ਮਹਾਤਮਾ ਹੋਏ ਨੇ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ। ਗੁਰੂ ਘਰ ਦੇ ਵਿੱਚ ਤਾਂ ਅਸੂਲ ਹੈ, ਗੁਰੂ ਘਰ ਦੇ ਵਿੱਚ ਤਾਂ ਦਸੇ ਗੁਰੂ ਸਾਹਿਬਾਨ ਜੀ ਲਿਖਿਆ, ਜਾਮ ਜਾਮਨੀ ਜਾਗੇ ਕਿਰਪਾਲ। ਪਹਿਰ ਰਾਤ ਕੀ 2 ਵਜੇ ਉੱਠ ਕੇ ਇਸ਼ਨਾਨ ਕਰਕੇ ਦਾਤਨ ਕੁੰਡਾ ਸਾਰੀ ਕਿਰਿਆ, ਫਿਰ ਬੈਠ ਕੇ ਸਮਾਧੀ ਲਾਉਂਦੇ ਸਨ। ਜੰਗ ਦੇ ਵਿੱਚ ਵੀ ਵਾਸ਼ਨਾ ਹੁੰਦੀ ਰਹੀ, ਜੰਗ ਹੁੰਦਿਆਂ ਵੀ ਸਮਾਧੀ ਲਾਉਂਦੇ ਰਹੇ ਗੁਰੂ। ਔਰ ਇਸ ਤਰ੍ਹਾਂ ਦੇ ਨਾਲ ਨਿਕਲਿਆ ਰਾਮਾਨੰਦ ਜੀ, ਤੁਰਿਆ ਜਾਂਦਾ। ਜਿਹੜਾ ਵਰਮ ਗਿਆਨੀ ਹੁੰਦਾ ਨਾ, ਆਰਸ ਜੀ ਨੂੰ ਕਹਿੰਦੇ ਨੇ, ਉਹਦੀ ਤੁਰਨੀ ਵੀ ਹੋਰ ਹੁੰਦੀ ਆ, ਉਹਦੀ ਦੇਖਣੀ ਵੀ ਹੋਰ ਹੁੰਦੀ ਆ, ਉਹਦਾ ਬੋਲਣਾ ਵੀ ਹੋਰ ਹੁੰਦਾ, ਉਹਦਾ ਸੁਣਨਾ ਵੀ ਹੋਰ ਹੁੰਦਾ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਭਗਤਾਂ ਬਾਰੇ ਲਿਖਿਆ ਬਾਣੀ ਦੇ ਵਿੱਚ, ਭਗਤਾਂ ਕੀ ਚਾਲ ਨਿਰਾਲੀ, ਕਿਹੜੀ ਚਾਲ ਹੈ ਜੀ ਉਹਨਾਂ ਦੀ? ਰਵਿਦਾਸ ਜੀ ਕਬੀਰ ਜੀ ਹੈ ਤਾਂ ਸਾਡੇ ਹੀ ਸੀ, ਉਹ ਪਰ ਨਹੀਂ ਉਹਨਾਂ ਦੀ ਬੋਲਣੀ ਚੱਲਣੀ ਉੱਠਣੀ ਵਿਹਾਰ ਚ ਫਰਕ ਸੀਗਾ। ਉਹਨਾਂ ਦਾ ਵਿਹਾਰ ਸੀ ਆਤਮਾ ਨਾਲ, ਆਪਣਾ ਵਿਹਾਰ ਹੈ ਮਾਇਆ ਨਾਲ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ, ਬਿਖਮ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ। ਆਪਾਂ ਭੱਜੇ ਫਿਰਦੇ ਆਲੇ ਦੁਆਲੇ ਦੇ, ਬਹੁਤ ਨਾ ਹੀ ਬੋਲਣਾ, ਸੰਕੋਚ ਦਾ ਬੋਲਣਾ ਥੋੜੇ ਹੁੰਦੇ ਚ।
ਭਗਤਾਂ ਦੀ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ ਹੁੰਦੀ ਜਗ ਨਾਲੋਂ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ ਜਗ ਨਾਲੋਂ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ
ਆਨੰਦ ਜੀ ਕੁਟੀਆਂ ਦੇ ਵਿੱਚੋਂ ਨਿਕਲੇ, ਦਰਿਆ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਹੌਲੀ ਹੌਲੀ ਆਪਣੀ ਮੌਜ ਨਾਲ ਤੁਰੇ ਜਾਂਦੇ ਨੇ। ਸੁਰਤਵਾ ਜਿਹੜੀ ਕਦੇ ਬਾਝ ਮੁੱਖ ਹੋ ਜਾਂਦੀ ਹੈ, ਕਦੇ ਅੰਦਰ ਮੁੱਖ ਹੋ ਜਾਂਦੀ ਹੈ। ਹੁਣੇ ਗੱਲ ਤਦੇ ਹੀ ਆਪਾਂ ਨੂੰ ਅਨੁਭਵ ਹੋਵੇ ਜੇ ਆਪਾਂ ਉਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੋਵੇ। ਔਰ ਜਦ ਪਰਲਾ ਡੇਰਾ ਟੱਕੀ ਛੱਡ ਕੇ ਮਹਾਰਾਜ ਜੀ ਉਰੇ ਆ ਗਏ, ਛਪਰੀਆਂ ਚ ਰਹਿੰਦੇ ਹੁੰਦੇ ਸਨ, ਕੁੰਡ ਬਣੀ ਹੋਈ ਸੀ, ਉੱਥੇ ਇਸ਼ਨਾਨ ਕਰਦੇ ਸਾਰੀ ਸੰਗਤ ਮੋਨੀ ਸੀ ਜਿਹੜੇ। ਤਾਂ ਫਿਰ ਮਹਾਰਾਜ ਜੀ ਛਪਰੀ ਦੇ ਵਿੱਚੋਂ ਨਿਕਲਦੇ ਹੁੰਦੇ ਸਨ, ਹੌਲੀ ਹੌਲੀ ਤੁਰੇ ਆਉਂਦੇ ਸਨ, ਕਦੇ ਅੱਖਾਂ ਖੋਲ ਲੈਂਦੇ ਹੁੰਦੇ, ਕਦੇ ਮੀਟ ਲੈਂਦੇ ਸੀ, ਕਦੇ ਕੁੰਡ ਦੇ ਉੱਤੇ ਆ ਕੇ ਚੌਂਕੜਾ ਮਾਰ ਕੇ ਬੈਠ ਜਾਣੇ, ਹੱਥ ਪਾਣੀ ਦੇ ਵਿੱਚ ਰੱਖ ਲੈਣੇ, ਨੇਤਰ ਮੀਟ ਲੈਣੇ, ਅੰਤਰਮੁਖ ਹੋ ਜਾਣਾ। ਇਸੇ ਤਰ੍ਹਾਂ ਹੀ ਰਾਮਾਨੰਦ ਜੀ ਕਦੇ ਨੇਤਰ ਮੀਟ ਲੈਂਦੇ ਨੇ, ਕਦੇ ਖੋਲ ਲੈਂਦੇ ਨੇ, ਇਸ ਤਰ੍ਹਾਂ ਦਰਿਆ ਗੰਗਾ ਕੰਨੀ ਨੂੰ ਤੁਰੇ ਜਾਂਦੇ ਨੇ ਗੁਰਮੁਖ। ਆਓ ਆਪ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ ਗੁਰੂ ਸਤੱਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਮ।